Le 9 yaar
142 Kennedy Road Brampton 9058747171
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬੜਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ
ਲੌਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $487,990 'ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ
Good news for holiday season shoppers. Liza Cosmetics is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ CIBC ਐਂਬੀਸ਼ਨਸ ਮੇਡ ਰੀਅਲ
ਵਹਿਮੋ ਗੁਮਾਨ ਸੇ ਦੂਰ ਦੂਰ ਯਕੀਨ ਕੀ ਹੱਦ ਕੇ ਪਾਸ ਪਾਸ
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਬਾਇੰਗ ਔਰ ਸੈਲਿੰਗ
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ
ਵੀ ਵਿਲ ਅਰੇਂਜ ਯੋਰ ਮੋਰਗੇਜ
ਆਲਸੋ ਅ ਹਾਊਸ ਵਾਰਮਿੰਗ ਗਿਫਟ
ਸਰਵਿਸ ਇਜ਼ ਆਰ ਪ੍ਰਾਇਓਰਟੀ
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈ ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਆ ਸਭ ਤੋਂ ਪਹਿਲਾਂ ਚਾਤ ਮਾਰਦਿਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਗ੍ਰਿਨਸਬੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ ਉੱਤਰੀ ਯੋਰਕ ਦੇ ਵਿੱਚ ਗੋਲੀਬਾਰੀ 'ਚ ਇੱਕ ਵਿਅਕਤੀ ਹੋਇਆ ਜ਼ਖਮੀ
ਪਲਾਜ਼ਾ ਹੋਟਲ ਦੇ ਵਿੱਚ ਲੱਗੀ ਅੱਗ ਤੇ ਇੱਕ ਵਿਅਕਤੀ ਹੋਇਆ ਜ਼ਖਮੀ। ਫੂਡ ਬੈਂਕਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 38% ਵਧੀ। ਹੁਣ ਖਬਰਾਂ ਵਿਸਥਾਰ ਨਾਲ। ਨਿਆਗਰਾ ਰੀਜਨਲ ਪੁਲਿਸ ਦਾ ਕਹਿਣਾ ਕਿ ਸੋਮਵਾਰ ਨੂੰ ਗ੍ਰਿੰਸਬੀ ਦੇ ਵਿਚ ਗੋਲੀਬਾਰੀ ਹੋਈ, ਜਿਸ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਇਹ ਘਟਨਾ ਸ਼ਾਮ 5:30 ਕੈਨਕੋਟ ਪਲੇਸ ਦੇ ਵਿੰਡਵਰਡ ਡਰਾਈਵ ਏਰੀਆ ਦੇ ਵਿਚ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਜਾਨਲੇਵਾ ਸੱਟਾਂ ਦੇ ਨਾਲ ਉਨ੍ਹਾਂ ਨੇ ਇਕ ਪੀੜਤ ਵਿਅਕਤੀ ਨੂੰ ਵੇਖਿਆ। ਪੈਰਾਮੈਡਿਕਸ ਦੇ ਵੱਲੋਂ ਪੀੜਤ ਨੂੰ ਲੈ ਕੇ ਹਸਪਤਾਲ ਪਹੁੰਚਿਆ ਗਿਆ, ਪਰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਉਧਰ ਉੱਤਰੀ ਯੂਰਪ ਦੇ ਵਿਚ ਸੋਮਵਾਰ ਰਾਤ ਨੂੰ ਗੋਲੀ ਲੱਗਣ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਹ ਗੋਲੀਬਾਰੀ ਰਾਤ 9 ਤੋਂ ਥੋੜੀ ਦੇਰ ਪਹਿਲਾਂ ਹੋਈ। ਗ੍ਰੈਂਡਵਿਨ ਡਰਾਈਵ ਤੇ ਜੈਨ ਸਟਰੀਟ ਨੇੜੇ ਦੀ ਇਹ ਘਟਨਾ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਦੇ ਨਾਲ ਵੇਖਿਆ ਸੀ ਤੇ ਫਿਰ ਉਸ ਨੂੰ ਟਰਾਮਾ ਸੈਂਟਰ ਲੈ ਕੇ ਗਏ। ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪਲਾਜ਼ਾ ਹੋਟਲ ਦੀ 4th ਮੰਜ਼ਿਲ ਦੇ ਉੱਤੇ ਇਕ ਯੂਨਿਟ ਦੇ ਵਿਚ ਅੱਗ ਲੱਗ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਅਮਲੇ ਦੇ ਵੱਲੋਂ ਜਦੋਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਤੇ ਉਸ ਨੇ ਦਮ ਤੋੜ ਦਿੱਤਾ ਸੀ। ਥੋੜੇ ਹੀ ਸਮੇਂ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅੱਗ ਇਕ ਯੂਨਿਟ ਤੱਕ ਹੀ ਸੀਮਿਤ ਰਹੀ ਤੇ ਉਸ ਉੱਤੇ ਜਲਦ ਹੀ ਕਾਬੂ ਵੀ ਪਾ ਲਿਆ ਗਿਆ। ਕੁਝ ਰੈਜੀਡੈਂਟਸ ਨੂੰ ਆਰਸੀ ਤੌਰ ਤੇ ਬਾਹਰ ਕੱਢ ਲਿਆ ਗਿਆ ਤੇ ਉਨ੍ਹਾਂ ਨੂੰ ਬੱਸਾਂ ਦੇ ਵਿਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਇਹ ਬਿਲਡਿੰਗ 2016 ਤੋਂ ਹੀ ਬੇਘਰੇ ਲੋਕਾਂ ਨੂੰ ਆਸਰਾ ਦੇਣ ਦੇ ਲਈ ਵਰਤੀ ਜਾ ਰਹੀ ਹੈ। ਸਿਟੀ ਦੀ ਵੈਬਸਾਈਟ ਦੇ ਅਨੁਸਾਰ ਇਨ੍ਹਾਂ ਬੇਘਰੇ ਲੋਕਾਂ ਦੇ ਵਿਚ ਰਿਫਿਊਜ਼ੀਜ਼ ਵੀ ਸ਼ਾਮਲ ਨੇ। ਰਿਫਿਊਜ਼ੀ ਹੋਣ ਦੇ ਦਾਅਵੇਦਾਰ ਵੀ ਸ਼ਾਮਲ ਨੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉਧਰ ਅੰਟਾਰੀਓ ਫੂਡ ਬੈਂਕਸ ਦੀ ਵਰਤੋਂ ਕਰਨ ਵਾਲੇ ਅੰਟਾਰੀ ਵਾਸੀਓ ਦੀ ਗਿਣਤੀ ਦੇ ਵਿਚ ਪਿਛਲੇ ਸਾਲ 38% ਦਾ ਵਾਧਾ ਹੋਇਆ। ਪ੍ਰੋਵਿੰਸ ਦੇ ਫੂਡ ਬੈਂਕ ਨੈਟਵਰਕ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਇਹ ਇਕ ਸਾਲ ਵਿਚ ਹੋਏ ਵਾਧੇ ਦਾ ਸਭ ਤੋਂ ਵੱਡਾ ਪ੍ਰਤੀਸ਼ਤ ਹੈ। ਫੀਡ ਅੰਟਾਰੀਓ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਦੇ ਵਿਚ ਕਿਹਾ ਗਿਆ ਕਿ 1 April 2022 ਤੇ 31 March 2023 ਦੇ ਦਰਮਿਆਨ ਪ੍ਰੋਵਿੰਸ ਦੇ ਵਿਚ 8 ਲੱਖ ਲੋਕਾਂ ਨੇ ਐਮਰਜੈਂਸੀ ਫੂਡ ਦਾ ਸਹਾਰਾ ਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਅਰਸੇ ਦੌਰਾਨ ਫੂਡ ਬੈਂਕਸ ਦੇ ਵਿਚ ਲੋਕਾਂ ਦੀ ਆਮਦ ਵਧੀ। ਇਕ ਰਿਪੋਰਟ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਇਨ੍ਹਾਂ ਫੂਡ ਬੈਂਕਸ ਦਾ ਦੌਰਾ ਕਰਨ ਵਾਲਿਆਂ ਦੇ ਕਾਰਨ ਇਹ ਵਾਧਾ ਦਰਜ ਕੀਤਾ ਗਿਐ। ਫੂਡ ਬੈਂਕ ਜਾਣ ਵਾਲੇ 5 ਲੋਕਾਂ ਵਿਚੋਂ ਪਹਿਲੀ ਵਾਰੀ ਫੂਡ ਬੈਂਕ ਜਾਣ ਵਾਲਿਆਂ ਦੀ ਗਿਣਤੀ 2 ਸੀ। ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 41% ਦਾ ਵਾਧਾ ਰਿਕਾਰਡ ਕੀਤਾ ਗਿਐ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਫੂਡ ਬੈਂਕ ਦੀ ਵਰਤੋਂ ਪਿਛਲੇ 7 ਸਾਲਾਂ ਵਿਚ ਲਗਾਤਾਰ ਵਧੀ ਹੈ। ਯੋਰਕ ਰੀਜਨ ਦੇ ਵਿਚ ਪੁਲਿਸ ਨੇ ਇਸ ਵੀਕਐਂਡ ਚ ਵੌਨ ਵਿਚ ਇਕ ਕਾਰੋਬਾਰ ਚ ਪਾਰਕ ਕੀਤੇ ਵਾਹਨਾਂ ਉਤੇ ਕਈ ਗੋਲੀਆਂ ਚਲਾਉਣ ਵਾਲੇ ਇਕ ਸ਼ੱਕੀ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ। ਇਹ ਘਟਨਾ ਐਤਵਾਰ ਨੂੰ ਡਫਨ ਸੀਡ ਦੇ ਵੈਸਟ ਵਿਚ ਲੈਂਗਸਟੋਫ ਰੋਡ ਤੇ ਸਟੈਫਨ ਡਰਾਈਵ ਦੇ ਨੇੜੇ ਵਾਪਰੀ ਸੀ। ਯੋਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 5 ਦੇ ਕਰੀਬ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦੇਣ ਦੇ ਲਈ ਉਸ ਏਰੀਏ ਦੇ ਇਕ ਕਾਰੋਬਾਰ ਦੇ ਲਈ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਦੇ ਵਿਚ ਉਨ੍ਹਾਂ ਨੇ ਪਾਰਕਿੰਗ ਚ ਕਈ ਵਾਹਨ ਲੱਭੇ ਜਿਨ੍ਹਾਂ ਦੇ ਉਤੇ ਗੋਲੀਆਂ ਮਾਰੀਆਂ ਗਈਆਂ। ਕਿਸੇ ਦੇ ਵੀ ਸੱਟ ਲੱਗਣ ਦੀ ਕੋਈ ਰਿਪੋਰਟ ਨਹੀਂ ਮਿਲੀ। ਪੁਲਿਸ ਵੱਲੋਂ ਇਕ 13 ਸੈਕਿੰਡ ਦੀ ਕਲਿਪ ਜਾਰੀ ਕੀਤੀ ਗਈ ਹੈ, ਜਿਸ ਵਿਚ ਡਾਰਕ ਕੱਪੜੇ ਪਾ ਕੇ ਇਕ ਵਿਅਕਤੀ ਕਈ ਪਾਰਕ ਕੀਤੇ ਵਾਹਨਾਂ ਦੇ ਵੱਲ ਦੌੜਦਾ ਹੋਇਆ ਦਿਖਾਈ ਦੇ ਰਿਹਾ ਤੇ ਕਈ ਗੋਲੀਆਂ ਚਲਾਉਂਦਾ। ਇਸ ਤੋਂ ਬਾਅਦ ਉਹ ਪੈਦਲ ਹੀ ਮੌਕੇ ਤੋਂ ਫਰਾਰ ਹੋ ਜਾਂਦਾ। ਯੋਰਕ ਰੀਜਨਲ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਦੇ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦੈ। ਪਾਕਿਸਤਾਨ ਦੀ ਇਕ ਅਦਾਲਤ ਨੇ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਕੇਸ ਦੇ ਵਿਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤੈ। ਜਵਾਬਦੇਹੀ ਅਦਾਲਤ ਨੇ ਮੁਲਕ ਦੇ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਉਹ ਅਪੀਲ ਖਾਰਜ ਕਰ ਦਿੱਤੀ, ਜਿਸ ਵਿਚ ਉਨ੍ਹਾਂ ਨੇ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਅੱਜ ਨੇ ਅਲ ਕਾਦਰ ਟਰੱਸਟ ਕੇਸ ਦੀ ਸੁਣਵਾਈ ਰਾਵਲਪਿੰਡੀ ਦੀ ਅੰਡਾਲਾ ਜੇਲ੍ਹ ਵਿਚ ਕੀਤੀ, ਜਿੱਥੇ ਖਾਨ ਇਸ ਵੇਲੇ ਕੈਦ ਹੈ। ਜ਼ਿਕਰਯੋਗ ਹੈ ਕਿ ਪੀਟੀਆਈ ਮੁਖੀ ਖਾਨ ਵੱਖ ਵੱਖ ਕੇਸਾਂ ਚ 26 September ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਨੇ। ਇਕ ਮੀਡੀਆ ਰਿਪੋਰਟ ਦੇ ਮੁਤਾਬਕ ਸੁਣਵਾਈ ਦੌਰਾਨ ਮੁੱਖ ਮੁਲਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਹਾਜ਼ਰ ਸਨ। ਇਸ ਮੌਕੇ ਇਮਰਾਨ ਖਾਨ ਦੀਆਂ ਭੈਣਾਂ ਅਲੀਮਾ ਖਾਨਮ ਅਤੇ ਨੌਰੀਨ ਖਾਨਮ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਜਾਂਚ ਬਿਊਰੋ ਐਨਏਵੀ ਦੀ ਟੀਮ ਨੇ ਜੇਲ੍ਹ ਚ ਇਮਰਾਨ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ। ਬਿਊਰੋ ਦੇ ਅਧਿਕਾਰੀ 15 November ਤੋਂ ਬਾਅਦ ਕਈ ਵਾਰ ਪੁੱਛਗਿੱਛ ਦੇ ਲਈ ਜੇਲ੍ਹ ਆ ਚੁੱਕੇ ਨੇ। ਖੈਬਰ ਪਖਤੂਨਵਾ ਸੂਬੇ ਚ ਪਾਕਿਸਤਾਨੀ ਤਾਲਿਬਾਨੀ ਅੱਤਵਾਦੀ ਸਮੂਹ ਦੇ ਵੱਲੋਂ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਦੇ ਵਿਚ ਘੱਟੋ ਘੱਟ 2 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 10 ਵਿਅਕਤੀ ਜ਼ਖਮੀ ਹੋਏ ਨੇ। ਫੌਜ ਦੇ ਮੀਡੀਆ ਵਿੰਗ ਨੇ ਸੋਮਵਾਰ ਦਸਿਆ ਕਿ ਐਤਵਾਰ ਨੂੰ ਬੰਨੂ ਛਾਉਣੀ ਦੇ ਵਿਚ ਆਜ਼ਾਦ ਮੰਡੀ ਨੇੜੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਤੋਂ ਬੰਨੂ ਜਾ ਰਹੇ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਇਕ ਵਿਸਫੋਟਕ ਨਾਲ ਭਰੇ ਦੁਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਕਾਰਨ 2 ਨਾਗਰਿਕਾਂ ਦੀ ਮੌਤ ਹੋਈ ਹੈ ਤੇ 3 ਸੁਰੱਖਿਆ ਕਰਮਚਾਰੀ ਤੇ 7 ਨਾਗਰਿਕ ਜ਼ਖਮੀ ਹੋ ਗਏ ਨੇ। ਜ਼ਖਮੀਆਂ ਨੂੰ ਕੰਬਾਈਨ ਮਿਲਟਰੀ ਹਸਪਤਾਲ ਬੰਨੂ ਵਿਖੇ ਭੇਜ ਦਿੱਤਾ ਗਿਐ ਤੇ 3 ਸੁਰੱਖਿਆ ਕਰਮਚਾਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਿਆਨ ਦੇ ਅਨੁਸਾਰ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਅੱਤਵਾਦੀ ਸਮੂਹ ਦੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹਮਲਾਵਰ ਦੀ ਪਹਿਚਾਣ ਅਫਗਾਨ ਨਾਗਰਿਕ ਵਜੋਂ ਕੀਤੀ ਗਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਗ੍ਰਿੰਸਬੀ ਦੇ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਹੋਈ ਮੌਤ। ਉੱਤਰੀ ਯਾਰਕ ਦੇ ਵਿਚ ਗੋਲੀਬਾਰੀ ਚ ਇਕ ਵਿਅਕਤੀ ਹੋਇਆ ਜ਼ਖਮੀ। ਪਲਾਜ਼ਾ ਹੋਟਲ ਦੇ ਵਿਚ ਲੱਗੀ ਅੱਗ ਤੇ ਇਕ ਵਿਅਕਤੀ ਹੋਇਆ ਜ਼ਖਮੀ। ਫੂਡ ਬੈਂਕਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 38 ਫੀਸਦੀ ਵਧੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
आपके घर की खूबसूरती आपका जौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट। काम आज करवाइए पेमेंट 12 महीने में कीजिए। राइट कस्टम कैबिनेटरी इंक 647-300-8473।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
770 AM ਪ੍ਰੋਡਿਊਸਰਸ ਅਤੇ ਸਾਰੇ ਸਰੋਤਿਆਂ ਦੇ ਵੱਲੋਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਲੱਖ ਲੱਖ ਵਧਾਈ।
ਅਰਦਾਸ ਕਰਦੇ ਹਾਂ ਕਿ ਜ਼ਮੀਨ ਤੇ ਸ਼ਾਂਤੀ ਆਵੇ ਤੇ ਸਾਡੇ ਦਿਲ ਮੁਹੱਬਤਾਂ ਨਾਲ ਸਰਸ਼ਾਰ ਹੋਣ।
ਆਓ ਆਪਣੇ ਜੀਵਨ ਨੂੰ ਬਾਬੇ ਨਾਨਕ ਦੇ ਸੰਦੇਸ਼ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰੀਏ।
ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ। ਬਾਬੇ ਨਾਨਕ ਦੀਆਂ ਇਨ੍ਹਾਂ ਹੀ ਤਾਲੀਮਾਂ ਤੇ ਅਮਲ ਕਰੋ। ਹੈਪੀ ਗੁਰਪੁਰਬ।
ਗੁਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ ਟੂ WTUR 770 AM, ਯੂਰ ਟਰਸਟਡ ਸੋਰਸ ਫਾਰ ਨਿਊਜ਼ ਐਂਡ ਇਨਫਰਮੇਸ਼ਨ। ਹਿਅਰ ਕਮਜ਼ ਯੂਰ ਹੋਸਟ ਰਮਨਜੀਤ ਸਿੱਧੂ ਵਿਦ ਦ ਕਰੰਟ ਅਫੇਅਰਸ।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ
ਮਿਸਿਸ
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ 28 ਨਵੰਬਰ 2023 ਔਰ ਸਵੇਰ ਦੇ 7:13 ਦਾ ਸਮਾਂ। ਮਾਈਗ੍ਰੇਸ਼ਨ ਪ੍ਰਵਾਸ ਮਨੁੱਖ ਦੀ ਪਹਿਚਾਣ ਹੈ, ਸੱਚਮੁੱਚ ਪਹਿਚਾਣ ਹੈ, ਕਿਉਂਕਿ ਇਹਦੀ ਹੋਂਦ, ਇਹਦੀ ਹਸਤੀ, ਇਹਦੀ ਤਰੱਕੀ ਪ੍ਰਵਾਸ ਦੇ ਉੱਤੇ ਖੜੀ ਹੈ। ਪਰ ਨਾਲ ਦੀ ਨਾਲ ਅਸੀਂ ਘਰ ਬਣਾਉਣ ਦੇ ਵਿੱਚ ਵੀ ਯਕੀਨ ਰੱਖਦੇ ਹਾਂ, ਮਾਤ ਭੂਮੀ ਵੀ ਸ਼ਬਦਾਂ ਦੇ ਤੌਰ ਤੇ ਵਰਤਦੇ ਹਾਂ, ਜਾਂ ਆਪਣੀ ਪਹਿਚਾਣ ਨਾਲ ਇਸ ਧਰਤੀ ਦੇ ਕਿਸੇ ਇੱਕ ਖਾਸ ਖਿੱਤੇ ਨੂੰ ਜੋੜ ਕੇ ਜੀਓਗ੍ਰਾਫਿਕਲ ਪੋਜੀਸ਼ਨ ਦੇ ਤੌਰ ਤੇ। ਨਾਲ ਨਾਲ ਸੰਤਾਂ ਦੀਆਂ ਕਵੀਆਂ ਦੀਆਂ ਨਜ਼ੂਮੀਆਂ ਦੀਆਂ ਕਈਆਂ ਗੱਲਾਂ ਕੰਨਾਂ ਦੇ ਵਿੱਚ ਗੂੰਜਦੀਆਂ ਨੇ, ਆਵਾਜ਼ ਤਾਂ ਜਾਂਦੀ ਹੈ ਪਰ ਮਨ ਉਹਨਾਂ ਦੇ ਅਰਥ ਨਹੀਂ ਕਰ ਪਾ ਰਿਹਾ। ਇੱਕ ਗੱਲ ਇਹ ਹੈ ਕਿ ਪੱਲੇ ਰਿਜ਼ਕ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿਹੜੇ ਦਰਵੇਸ਼ ਨੇ, ਜਿਹੜੇ ਪੰਛੀ ਨੇ, ਮਾਈਗ੍ਰੇਟਰੀ ਬਰਡਸ ਨੇ, ਉਹ ਆਪਣੇ ਨਾਲ ਰਿਜ਼ਕ ਨਹੀਂ ਬੰਨਦੇ, ਉਹ ਤੁਰੇ ਨੇ, ਤੁਰੇ ਫਿਰਦੇ ਨੇ। ਇਸ ਦੁਨੀਆਂ ਦਾ ਜਿੰਨਾ ਵੀ ਪਸਾਰ ਹੋਇਆ, ਜਿੰਨਾ ਇਸ ਸੰਸਾਰ ਦਾ ਵਿਕਾਸ ਹੋਇਆ, ਮਨੁੱਖਤਾ ਦਾ ਫੈਲਾਅ ਹੋਇਆ, ਗਿਆਨ ਦਾ ਆਦਾਨ ਪ੍ਰਦਾਨ ਹੋਇਆ, ਇੱਕ ਥਾਂ ਦੀਆਂ ਵੰਨ ਸੁਵੰਨੀਆਂ ਚੀਜ਼ਾਂ ਦੂਜੀ ਥਾਂ ਤੇ ਪਹੁੰਚੀਆਂ ਨੇ, ਇਹਨਾਂ ਨਾਲ ਕੁਝ ਡਿਸਟਰਕਟਿਵ ਗੱਲਾਂ ਵੀ ਹੋਈਆਂ ਨੇ ਤੇ ਕੁਝ ਕੰਸਟਰਕਟਿਵ ਗੱਲਾਂ ਵੀ ਹੋਈਆਂ ਨੇ। ਵਿਕਾਸ ਵੀ ਹੋਇਆ ਤੇ ਵਿਨਾਸ਼ ਵੀ ਹੋਇਆ, ਪਰ ਆਦਾਨ ਪ੍ਰਦਾਨ ਇਹ ਸਾਰੀ ਧਰਤੀ ਦਾ ਜਾਂ ਇਸ ਸਮੁੱਚੀ ਦੁਨੀਆਂ ਨੂੰ ਅਸੀਂ ਇੱਕ ਮਿਕ ਕਰਨ ਦੇ ਵਿੱਚ ਜਦੋਂ ਕਾਮਯਾਬ ਹੋਏ ਹਾਂ ਤੇ ਉਹਦਾ ਆਧਾਰ ਸਫ਼ਰ ਹੈ, ਪ੍ਰਵਾਸ ਹੈ। ਜਦੋਂ ਮਨੁੱਖ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਆਪਣੇ ਨਾਲ ਕੁਝ ਲੈ ਕੇ ਜਾਂਦਾ, ਤੇ ਜਦੋਂ ਕੋਈ ਉਧਰੋਂ ਆਉਂਦਾ ਤੇ ਕੁਝ ਲੈ ਕੇ ਆਉਂਦਾ। ਹੁਣ ਪ੍ਰਵਾਸ ਦੀ ਕਹਾਣੀ ਦਾ ਜੇ ਸਥੂਲ ਦੇਖਿਆ ਜਾਵੇ ਤਾਂ ਗਰਾਊਂਡ ਤਾਂ ਏਡੀ ਮਜ਼ਬੂਤ ਹੈ, ਪਰ ਇਹਦੇ ਵਿੱਚ ਜਿਹੜੀ ਘਰ ਦੀ ਇੱਛਾ ਹੈ ਕਿ ਇੱਥੋਂ ਜਦੋਂ ਪ੍ਰਵਾਸ ਕਰਕੇ ਕੋਈ ਰੋਟੀ ਲਈ ਜਾਂਦੇ ਆ ਤੇ ਉਹਨਾਂ ਦੇ ਮੁਕੱਦਰ ਕੁਝ ਹੋਰ ਬਣ ਜਾਂਦੇ ਨੇ, ਉਹ ਦਾਰਸ਼ਨਿਕ ਨਹੀਂ ਬਣ ਪਾਉਂਦੇ। ਸੋ ਜਿੰਨੇ ਵੀ ਵੱਡੇ ਫਲਸਫੇ ਆ ਦੁਨੀਆਂ ਦੇ ਉਹ ਸਫ਼ਰ ਨਾਲ ਸ਼ੁਰੂ ਹੁੰਦੇ ਨੇ। ਫਾਹਿਆਨ ਦੀ ਗੱਲ ਕਰ ਲਓ ਤੁਸੀਂ, ਸਿਕੰਦਰ ਦਾ ਸਫ਼ਰ ਲਾ ਲੈਂਦੇ ਹੋ ਤੁਸੀਂ, ਗੁਰੂ ਨਾਨਕ ਦਾ ਸਫ਼ਰ ਲਾ ਲੈਂਦੇ ਹੋ, ਮਹਾਤਮਾ ਬੁੱਧ ਦਾ ਸਫ਼ਰ ਲਾ ਦਿੰਦੇ ਹੋ, ਜਿੱਥੇ ਜਿੱਥੇ ਵੀ ਜਾਓਗੇ ਇਹ ਸਭ ਨੇ ਯਾਤਰਾਵਾਂ ਕੀਤੀਆਂ ਨੇ, ਗਿਆਨ ਵੰਡਿਆ, ਗਿਆਨ ਹਾਸਲ ਵੀ ਕੀਤਾ, ਗਿਆਨ ਗੋਸ਼ਟੀਆਂ ਵੀ ਕੀਤੀਆਂ, ਫੈਲਾ ਹੋਇਆ। ਵਪਾਰੀ, ਸਿਲਕ ਰੂਟ, ਇਹ ਸਾਰੇ ਸਾਡੇ ਤਰੱਕੀ ਦੇ ਸੋਮੇ ਨੇ। ਇਹਦਾ ਮਤਲਬ ਕਿ ਘਰ ਬਣਾ ਲੈਣਾ ਖੜੋਤ ਹੈ, ਪਰ ਅਸੀਂ ਪ੍ਰਵਾਸ ਵੀ ਕਰਦੇ ਹਾਂ ਤੇ ਘਰ ਵੀ ਬਣਾਉਂਦੇ, ਇਹਨਾਂ ਦੋਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਦਵੰਦ ਜਿਹਾ ਸਾਡੇ ਦਿਮਾਗ ਦੇ ਵਿੱਚ ਪੈ ਜਾਂਦਾ ਕਿ ਅਸੀਂ ਕਿਹੜੀ ਗੱਲ ਨੂੰ ਤਰੱਕੀ ਕਹਿਣਾ ਤੇ ਕਿਹੜੀ ਨੂੰ ਨਹੀਂ। ਉਲਝੀ ਹੋਈ ਗੱਲ ਲੱਗਦੀ ਹੈ, ਕੋਈ ਗੱਲ ਨਹੀਂ, ਇਹਦੇ ਤੇ ਅੱਜ ਗੱਲ ਕਰਨੀ ਹੋਈ ਹੈ। ਇਹਦੀਆਂ ਕੁਝ ਪਰਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਵਾਸ ਹੈ ਕੀ, ਉੱਡਣਾ ਲਾਜ਼ਮੀ ਹੈ ਜਾਂ ਆਲਣਾ ਬਣਾਉਣਾ ਲਾਜ਼ਮੀ ਹੈ, ਵੱਡੀ ਚੀਜ਼ ਕੀ ਹੈ, ਘਰ ਵੱਡਾ ਹੈ ਜਾਂ ਸਫ਼ਰ ਵੱਡਾ ਹੈ, ਆਖਿਰ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਤਰੱਕੀ ਦੇ ਰਾਹ ਤੇ ਪਾਉਂਦੀ ਹੈ ਜਾਂ ਸਾਡਾ ਵਿਕਾਸ ਕਰਦੀ ਹੈ ਜਾਂ ਜੀਵਨ ਦੇ ਅਰਥਾਂ ਦੇ ਵਿੱਚ ਭਰਪੂਰਤਾ ਲਿਆਉਂਦੀ ਹੈ, ਪ੍ਰੋਸਪੈਰਿਟੀ ਕਿਵੇਂ ਬਣਦੀ ਹੈ ਇਸ ਨੂੰ, ਜਾਂ ਸਾਡੇ ਮੁਕੰਮਲ ਵਿਕਾਸ ਕਿਵੇਂ ਹੁੰਦਾ, ਇਹਦੀ ਜਿੰਨੀਆਂ ਵੀ ਇਹਦੀਆਂ ਪਰਤਾਂ ਖੁੱਲ ਸਕਦੀਆਂ ਨੇ ਉਹ ਖੋਲਣ ਦੀ ਕੋਸ਼ਿਸ਼ ਕਰਾਂਗੇ। ਖੈਰ ਇਹ ਤਾਂ ਰਹੀ ਅੱਜ ਦੀ ਗੱਲਬਾਤ, ਜਿਹਦੇ ਵਿੱਚ ਬੜੀਆਂ ਅੜਾਉਣੀਆਂ ਜਿਹੀਆਂ ਨਜ਼ਰ ਆਈਆਂ, ਮੈਨੂੰ ਵੀ ਆਈਆਂ, ਪਰ ਕੁਝ ਸੁਲਝਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਪਰ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ ਕਿ ਬੇਕਰਾਰ ਦਿਲ ਜਿੰਨਾ ਤੂੰ ਗਾਏਗਾ ਓਨਾ ਹੀ ਤੇਰੇ ਚ ਸੁਰ ਪੈਦਾ ਹੋਣਗੇ। ਬੇਕਰਾਰੀ ਵੀ ਚਾਹੀਦੀ ਹੈ ਤੇ ਬੇਕਰਾਰੀ ਆਪਣੇ ਆਪ ਨੂੰ ਸੁਰਾਂ ਦੇ ਵਿੱਚ ਲੈਬੱਧ ਕਰਦੀ ਹੈ, ਉਹ ਬੇਕਰਾਰੀ ਸੁਰ ਬਣਾ ਕੇ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਤਾਲ ਸੈੱਟ ਕਰਦੀ ਹੈ। ਕਿਤੇ ਇਹ ਚੀਜ਼ ਫਿਰ ਵਿਰੋਧਾਭਾਸ ਆ ਗਿਆ ਕਿ ਘਰ ਜ਼ਰੂਰੀ ਕਿ ਸਫ਼ਰ, ਬੇਕਰਾਰ ਹੋਣ ਦੇ ਵਿੱਚੋਂ ਤਾਲ ਪੈਦਾ ਹੋ ਰਿਹਾ। ਇਹ ਤਾਂ ਇੱਕ ਗੀਤ ਦਾ ਅੱਜ ਦਾ ਮਾਇਨਾ ਹੋਏਗਾ। ਇੱਥੇ ਵੀ ਖੜਾ ਲਈ ਅੱਜ ਜਿਹੜੀ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ ਕਿ ਪ੍ਰਵਾਸ ਦੇ ਨਾਲ ਜੁੜਿਆ ਇੱਕ ਨੋਵਲ ਪੰਜਾਬੀ ਦੇ ਵਿੱਚ ਲਿਖਿਆ ਗਿਆ ਗਰੇਵਾਲ ਸਾਹਿਬ ਦਾ, ਉੱਥੇ ਸ਼ੀਤਲ ਗੱਲਬਾਤ ਕਰਨਗੇ ਐਸ ਆਰ ਠਾਕੁਰ। ਇੱਕ ਉਹਨਾਂ ਦੀ ਪ੍ਰੀ ਰਿਕਾਰਡਡ ਇੰਟਰਵਿਊ ਤੁਹਾਡੇ ਨਾਲ 8 ਵਜੇ ਸਾਂਝੀ ਕੀਤੀ ਜਾਊਗੀ, ਔਰ ਤਕਰੀਬਨ 8:30 ਅਸੀਂ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਕੈਨੇਡੀਅਨ ਖ਼ਬਰਾਂ ਦੇ ਉੱਤੇ ਚਰਚਾ ਵੀ ਕਰਨੀ ਹੈ। ਇਸ ਦੌਰਾਨ ਵਿੱਚ ਖ਼ਬਰਾਂ ਦੇ ਬੁਲੇਟਿਨ ਦਾ ਸਿਲਸਿਲਾ ਹੋਏਗਾ ਤੇ ਮੇਰੇ ਆਪਣੇ ਵੀ ਨਿਊਜ਼ ਅਨਾਲਿਸਿਸ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਸੋ ਹੁਣ ਵਿਦਆਊਟ ਐਨੀ ਫਰਦਰ ਡਿਲੇ ਪਹਿਲਾਂ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਇਹ ਗੀਤ ਤੇ ਫਿਰ ਅਗਲੀ ਗੱਲਬਾਤ।
ਬੇਕਰਾਰ ਦਿਲ ਤੂੰ ਗਾਏ ਜਾ, ਖੁਸ਼ੀਓ ਸੇ ਭਰੇ ਵੋ ਤਰਾਨੇ, ਜਿਨ੍ਹੇ ਸੁਣ ਕੇ ਦੁਨੀਆ ਝੂਮ ਉਠੇ, ਔਰ ਝੂਮ ਉਠੇ ਦਿਲ ਦੀਵਾਨੇ। ਬੇਕਰਾਰ ਦਿਲ ਅਰੇ ਤੂੰ ਗਾਏ ਜਾ, ਰਾਗ ਹੋ ਕੋਈ ਮਿਲਨ ਕਾ, ਦੁੱਖ ਸੇ ਭਰੀ ਸ ਸਰਗਮ ਕਾ ਯੁਗ ਯੁਗ ਕੇ ਬੰਧਨ ਕਾ ਸਾਥ ਹੋ ਲਾਖੋ ਜਨਮ ਕਾ ਐਸੇ ਹੀ ਬਹਾਰੇ ਗਾਤੀ ਰਹੇ ਔਰ ਸਜਤੇ ਰਹੇ ਪੀਰਾਨੇ ਜਿਨ੍ਹੇ ਸੁਣ ਕੇ ਦੁਨੀਆ ਝੂਮ ਉਠੇ ਔਰ ਝੂਮ ਉਠੇ ਦਿਲ ਦੀਵਾਨੇ
ਬੇਕਰਾਰ ਦਿਲ
WTUR 770 AM, your trusted source for news and information. Here comes your host, Ramanjit Sidhu, with the current affairs.
The current affairs, which thought about was swagat hai. Main Ramanjit Singh Sidhu te hun khabra da silsila shuru kar deya. Sab to pehli khabar ta international students de naal judi hoi hai. Ke ਹੁਣ ਤੱਕ ਅਸੀਂ ਜਿੰਨੀਆਂ ਵੀ ਕੈਨੇਡੀਅਨ ਖਬਰਾਂ ਦੇਖਦੇ ਰਹੇ ਹਾਂ ਬਹੁਤੇ ਲੋਕ ਕੈਨੇਡਾ ਦੇ ਵਿੱਚ ਵਿਕਾਸ ਨੂੰ ਦੇਖ ਕੇ ਤਰੱਕੀ ਨੂੰ ਦੇਖ ਕੇ ਆਉਂਦੇ ਰਹੇ ਪਰ ਇਹ ਜਿਹੀਆਂ ਖਬਰਾਂ ਨਹੀਂ ਸੀ ਆਉਂਦੀਆਂ ਕਿ ਮਹੀਨੇ ਦੋ ਤਿੰਨ ਮਹੀਨਿਆਂ ਬਾਅਦ ਕਿਸੇ ਦੀ ਮੌਤ ਹੋ ਗਈ ਹੁਣ ਇਹ ਸਿਲਸਿਲਾ ਕਾਫੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਨੰਬਰ ਹਾਲਾਂਕਿ ਇਹਨਾਂ ਦੀ ਕੋਈ ਐਗਜੈਕਟ ਕੰਪਾਈਲੇਸ਼ਨ ਤਾਂ ਨਹੀਂ ਹੋਈ ਕਿ ਇਹ ਨੰਬਰ ਨੂੰ ਅਸੀਂ ਕਿਵੇਂ ਪਰਸੀਵ ਕਰੀਏ ਕਿੰਨੀਆਂ ਡੈਥ ਕਿਸ ਕਿਸ ਕਾਰਨ ਕਰਕੇ ਹੋਈਆਂ ਨੈਚੁਰਲ ਡੈਥ ਕਿੰਨੀਆਂ ਨੇ ਤੇ ਐਕਸੀਡੈਂਟਲ ਮੌਤਾਂ ਕਿੰਨੀਆਂ ਹੋ ਗਈਆਂ ਸਟ੍ਰੈਸ ਦਬਾਅ ਪਰੇਸ਼ਾਨੀ ਮਾਨਸਿਕ ਪਰੇਸ਼ਾਨੀ ਇਹਨਾਂ ਦੇ ਕਿੰਨੇ ਕਾਰਨ ਰਹੇ ਹੋਣਗੇ ਇਹਨਾਂ ਤੇ ਕੋਈ ਬਹੁਤਾ ਅਜੇ ਪੁਖਤਾ ਡੇਟਾ ਇਕੱਠਾ ਹੋਣਾ ਸ਼ੁਰੂ ਨਹੀਂ ਹੋਇਆ ਕੁਝ ਇੱਕ ਗੱਲਾਂ ਜ਼ਰੂਰ ਆਉਣ ਲੱਗੀਆਂ ਨੇ ਪਹਿਲੀ ਗੱਲ ਤੇ ਹੈ ਕਿ ਹੁਣ ਅਖਬਾਰਾਂ ਦੇ ਵਿੱਚ ਇਹਦਾ ਜ਼ਿਕਰ ਆਉਣ ਲੱਗ ਗਿਆ ਇੱਥੇ ਕੈਨੇਡਾ ਦੇ ਵਿੱਚ ਤਾਂ ਬਹੁਤ ਘੱਟ ਰਿਵਾਜ਼ ਆ ਜਿੰਨੀ ਦੇਰ ਤੱਕ ਕੋਈ ਐਕਸੀਡੈਂਟ ਜਾਂ ਕੋਈ ਵਾਰਦਾਤ ਨਾਲ ਜੁੜੀ ਹੋਵੇ ਗੱਲ ਤਾਂ ਰਿਪੋਰਟ ਹੁੰਦੀ ਹੈ ਤੇ ਪਰ ਇੰਡੀਆ ਦੇ ਵਿੱਚ ਨਿਊਜ਼ ਪੇਪਰਾਂ ਦੇ ਵਿੱਚ ਹਾਰਟ ਅਟੈਕ ਨਾਲ ਸੰਬੰਧਿਤ ਮੌਤਾਂ ਦੇ ਉੱਤੇ ਵੀ ਲੱਗ ਜਾਂਦਾ ਕਿ ਕੈਨੇਡੀਅਨ ਸਟੂਡੈਂਟ ਦੀ ਮੌਤ ਹੋਈ ਉੱਥੇ ਪ੍ਰਵਾਸੀ ਦੀ ਮੌਤ ਹੋਈ ਸੋ ਇਹਨੂੰ ਬੜੀ ਚੱਕ ਕੇ ਖਬਰ ਲਾਉਂਦੇ ਆ ਤੇ ਆਪਣੇ ਖਬਰਾਂ ਲੱਗਣ ਦਾ ਪਿੱਛੇ ਜੇ ਢੰਗ ਤਰੀਕਾ ਵੀ ਇਹੋ ਜਿਹਾ ਹੀ ਆ ਸੋ ਹੁਣ ਇੱਕ ਫਿਰ ਖਬਰ ਆਉਂਦੀ ਹੈ ਕਿ 20 ਸਾਲਾਂ ਦੀ ਲੜਕੀ ਕੈਨੇਡੀਅਨ ਸਟੂਡੈਂਟ ਵੀਜ਼ਾ ਦੇ ਉੱਤੇ ਉਹ ਪਹੁੰਚਦੀ ਹੈ ਤੇ ਅਪ੍ਰੈਲ ਚ ਗਈ ਹੋਈ ਸੀ ਤੇ ਉਹਦੀ ਕੈਲਗਰੀ ਦੇ ਵਿੱਚ ਮੌਤ ਹੋ ਜਾਂਦੀ ਹੈ ਪਤਾ ਲੱਗਿਆ ਕਿ ਹਾਰਟ ਅਟੈਕ ਹੋਇਆ ਫਿਰ ਅਗਲੀ ਗੱਲ ਉਹਦੇ ਜੋ ਨੇੜੇ ਦੇ ਸੱਜਣ ਸਨੇਹੀ ਨੇ ਉਹਨਾਂ ਨੇ ਦੱਸਿਆ ਕਿ ਠੰਡ ਦੇ ਵਿੱਚ ਵੀ ਉਹਨੇ ਕੋਈ ਚੰਗਾ ਉਹਦੇ ਕੋਲ ਇੰਤਜ਼ਾਮ ਨਾ ਹੋ ਪਾਇਆ ਜਾਂ ਕੀ ਆ ਉਹਨੂੰ ਠੰਡ ਲੱਗ ਗਈ ਸੀ ਠੰਡ ਲੱਗ ਗਈ ਕੰਪਲੀਕੇਸ਼ਨ ਹੋਈ ਉਸ ਤੋਂ ਬਾਅਦ ਉਹਨੂੰ ਹਸਪਤਾਲ ਲੈ ਕੇ ਵੀ ਗਏ ਪਰ ਜਦ ਤੱਕ ਹਸਪਤਾਲ ਲੈ ਕੇ ਗਏ ਹਾਲਾਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਉਹਦੀ ਮੌਤ ਹੋ ਗਈ ਸ਼ੀ ਵਾਜ਼ ਪ੍ਰੋਨਾਊਂਸਡ ਡੈਡ ਐਟ ਦਾ ਹੋਸਪਿਟਲ ਯਾਨੀ ਹਸਪਤਾਲ ਲਿਜਾਂਦੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ, ਉੱਥੇ ਪਹੁੰਚਣ ਤੇ ਬਹੁਤਾ ਇਲਾਜ ਉਹਦਾ ਹੋ ਨਾ ਸਕਿਆ। ਹੁਣ ਇਹਦੇ ਤੇ ਗੱਲਾਂ ਕਈ ਤਰ੍ਹਾਂ ਦੀ ਆ ਜਾਂਦੀਆਂ ਨੇ ਕਿ ਮੌਤ ਦੇ ਕਾਰਨ ਕੀ ਰਹੇ ਹੋਣਗੇ, ਹਾਦਸਾ ਕਿ ਪਹਿਲੀ ਠੰਡ ਕਿ ਕੈਨੇਡੀਅਨ ਠੰਡ ਨੂੰ ਸਹਿਜੇ ਲੈ ਲਿਆ ਕਿ ਠੰਡ ਦੇ ਇੰਤਜ਼ਾਮਾਤ ਸਹੀ ਨਹੀਂ ਸੀਗੇ। ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਵਰਗੀਕਰਨਾਂ ਦੇ ਵਿੱਚ ਚੱਲ ਰਹੀਆਂ। ਕਾਫੀ ਦੇਰ ਤੋਂ ਤਾਂ ਪਹਿਲਾਂ ਇੱਕ ਇਹੀ ਡਿਬੇਟ ਚੱਲ ਪਈ ਜਿਹੜੇ ਕਿ ਅਕਸਰ ਅਸੀਂ ਕਹਿੰਦੇ ਪੱਕੇ ਕੈਨੇਡਾ ਵਾਲੇ ਤੇ ਕੱਚੇ ਕੈਨੇਡਾ ਵਾਲੇ, ਸੋ ਇਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਨਾ ਵਰਣ ਵਿਵਸਥਾ ਬਣ ਚੁੱਕੀ ਹੈ ਕਿ ਕਿਹੜਾ ਕੈਨੇਡੀਅਨ ਸਿਟੀਜ਼ਨ ਆ, ਫਿਰ ਕਿੰਨੇ ਸਾਲਾਂ ਤੋਂ ਆ, ਫਿਰ ਉਹ PR ਆ, ਉਹ ਤੋਂ ਹੇਠਾਂ ਦਰਜਾ ਵਰਕ ਪਰਮਿਟ, ਫਿਰ ਉਹਦੇ ਥੱਲੇ ਸਟੂਡੈਂਟ, ਉਹਦੇ ਥੱਲੇ ਰੈਫਿਊਜੀ, ਸੋ ਏਦਾਂ ਕਈ ਤਰ੍ਹਾਂ ਦੀਆਂ ਕੈਟੇਗਰੀਜ਼ ਨੇ ਜਿਹਦੇ ਵਿੱਚੋਂ ਅਸੀਂ ਆਪਣੇ ਵਰਨ ਬਣਾਏ ਹੋਏ ਨੇ ਔਰ ਹੈਗੇ ਵੀ ਨੇ। ਫਿਰ ਇੱਕ ਦੂਜੇ ਨੂੰ ਤਾਨੇ ਮਿਹਣੇ ਵੀ ਮਾਰੇ ਜਾਂਦੇ ਆ ਜੀ, ਹੁਣ ਦੇਖੋ ਜੀ ਆ ਕੇ ਗੰਦ ਪਾ ਦਿੱਤਾ, ਏਡੂ ਪਹਿਲਾਂ ਹਾਲਾਤ ਠੀਕ ਸੀ, ਜਦ ਤੱਕ ਰਮਨਜੀਤ ਨਹੀਂ ਪਹੁੰਚਿਆ ਉਦੋਂ ਤੱਕ ਕੈਨੇਡਾ ਬਹੁਤ ਠੀਕ ਸੀ, ਜਦੋਂ ਰਮਨਜੀਤ ਆ ਗਿਆ ਤੇ ਜਿਹੜਾ ਬੰਦਿਆਂ ਨੂੰ ਉਹ ਚਾਹੁੰਦਾ ਆਪਣੇ ਰਿਸ਼ਤੇਦਾਰੀ ਚੋਂ ਕਿ ਉਹ ਵੀ ਆ ਜਾਣ, ਉਦੋਂ ਬਾਅਦ ਤਾਂ ਗੰਦ ਪੈ ਗਿਆ ਜੀ। ਇਹ ਆਮ ਤੌਰ ਤੇ ਤੁਸੀਂ ਸੁਣੋਗੇ ਵੀ ਪਹਿਲਾਂ ਬਹੁਤ ਚੰਗਾ ਕੈਨੇਡਾ ਸੀਗਾ, ਉਹਨਾਂ ਨੂੰ ਕਿਸੇ ਨੂੰ ਪੁੱਛੇ ਵੀ ਤੁਹਾਨੂੰ ਪਤਾ ਵੀ ਕਦੋਂ ਦੀ ਇਕਨੋਮਿਕ ਪਾਲਿਸੀਜ਼ ਦੇ ਵਿੱਚ ਡਰਾਸਟਿਕ ਚੇਂਜਸ ਕਦੋਂ ਆਈਆਂ ਨੇ, ਕੈਨੇਡਾ ਆਪਣੇ ਹੈਲਥ ਐਕਟ ਤੋਂ ਕਦੋਂ ਪਰਾਂ ਜਾਣ ਲੱਗ ਗਿਆ ਜਾਂ ਡਾਇਗਰੈਸ ਹੋਣ ਲੱਗ ਗਿਆ, ਲੋਕਤੰਤਰ ਨੂੰ ਕਿਵੇਂ ਗੱਲਬਾਤ ਆ ਰਹੀ ਉਹਦੇ ਵਿੱਚ, ਹੈ ਪਬਲਿਕ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਪਬਲਿਕ ਹੈਲਥ, ਪਬਲਿਕ ਐਜੂਕੇਸ਼ਨ, ਪਬਲਿਕ ਇਨਫਰਾਸਟਰਕਚਰ, ਇਹਨਾਂ ਦੇ ਵਿੱਚ ਆਧਾਰਭੂਤ ਤਬਦੀਲੀਆਂ ਕਦੋਂ ਕਦੋਂ ਵਾਪਰਨ ਲੱਗੀਆਂ, ਕੈਨੇਡੀਅਨ ਪੈਨਸ਼ਨ ਪਲਾਨ ਦੇ ਉੱਤੇ ਕੀ ਗੱਲਬਾਤ ਹੋ ਰਹੀ ਹੈ, ਤੁਹਾਨੂੰ ਉਦੋਂ ਪਤਾ ਲੱਗੂਗਾ ਕਿ ਕੈਨੇਡੀਅਨ ਤਬਦੀਲੀਆਂ ਦੇ ਕਾਰਨ ਕਿਵੇਂ, ਅੰਤਰਰਾਸ਼ਟਰੀ ਭੂਮਿਕਾਵਾਂ ਕੈਨੇਡਾ ਦੀਆਂ ਉਹਨਾਂ ਵਿੱਚ ਕਿਹੋ ਜਿਹੇ ਫੇਰ ਬਦਲ ਹੋਏ ਨੇ, ਉਦੋਂ ਜਾ ਕੇ ਅਸੀਂ ਕਲੀਅਰ ਕਰਦੇ ਹੁੰਦੇ ਹਾਂ ਕਿ ਕੈਨੇਡਾ ਦੇ ਵਿੱਚ ਹੋ ਕੀ ਰਿਹਾ। ਪਰ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਸਾਡੇ ਕੁਛ ਬੰਦਿਆਂ ਦੇ ਆਉਣ ਤੋਂ ਬਾਅਦ ਗੰਦ ਪੈਣਾ ਸ਼ੁਰੂ ਹੋ ਗਿਆ। ਹੁਣ ਕੈਨੇਡੀਅਨ ਸਟੂਡੈਂਟਸ ਦੇ ਵਿੱਚ ਇਹ ਪੰਜਾਬੀਆਂ ਦੇ ਤੌਰ ਦੇ ਉੱਤੇ ਅਸੀਂ ਬਹੁਤੀ ਜਿਹੜੀ ਡਿਬੇਟ ਕੀਤੀ ਹੈ ਉਹ ਇਹੀ ਕੀਤੀ ਹੈ ਕਿ ਅੰਤਰਰਾਸ਼ਟਰੀ ਸਟੂਡੈਂਟ ਆ ਗਏ, ਇਹਨਾਂ ਦੇ ਨਾਲ ਕ੍ਰਾਈਮ ਜੁੜਿਆ, ਇਹਨਾਂ ਦੇ ਨਾਲ ਗਲਤ ਤਰ੍ਹਾਂ ਦਾ ਵਿਹਾਰ ਜੁੜਿਆ, ਅਸ਼ਲੀਲਤਾ ਜੁੜੀ, ਮਾੜੇ ਕੰਮ, ਜਿਸਮ ਫਰੋਸ਼ੀ, ਬਹੁਤੀਆਂ ਚੀਜ਼ਾਂ ਨੂੰ ਕਾਫੀ ਦੇਰ ਤੋਂ ਇਹ ਇੱਕ ਟਾਰਗੇਟਡ ਗਰੁੱਪ ਦੇ ਵਾਂਗੂ ਵੀ ਆਉਣ ਲੱਗ ਗਿਆ। ਫਿਰ ਜਿਹੜੀਆਂ ਹਿੰਸਕ ਵਾਰਦਾਤਾਂ ਹੋਣ ਲੱਗ ਗਈਆਂ, ਕੋਈ ਕਾਰਾਂ ਭਜਾਉਣ ਵਾਲੇ ਹੋ ਗਏ, ਕੋਈ ਹੁੱਲੜਬਾਜ਼, ਹੁੜਦੁੰਗਬਾਜ਼, ਉਹਦੇ ਵਿੱਚ ਵੀ ਬਹੁਤਾ ਫੋਕਸ ਇਸ ਤਰ੍ਹਾਂ ਦਾ ਸੀ ਜਿਵੇਂ ਕਿ ਨਵੇਂ ਆਏ ਨੇ ਬਹੁਤਾ ਕੁਛ ਕੀਤਾ, ਹਾਲਾਂਕਿ ਨਵੇਂ ਵੀ ਉਸੇ ਕਿਸਮ ਦੇ ਆਏ ਨੇ ਜਿਸ ਕਿਸਮ ਦੇ ਪੁਰਾਣੇ ਆਏ ਨੇ, ਪੜ੍ਹੇ ਲਿਖੇ ਤੋਂ ਲੈ ਕੇ ਅਨਪੜ੍ਹ ਤੱਕ, ਤੇ ਜ਼ਹੀਨ ਤੋਂ ਲੈ ਕੇ ਜਹਾਲਤ ਨਾਲ ਭਰਿਆ, ਤੇ ਇਮਾਨਦਾਰ ਤੋਂ ਲੈ ਕੇ ਬੇਈਮਾਨ, ਉਹ ਸਾਰੀਆਂ ਕੈਟੇਗਰੀਜ਼ ਨੇ, ਉਹ ਪੱਕੇ ਸਿਟੀਜ਼ਨ ਵਿੱਚ, ਪੱਕੇ ਕੈਨੇਡਾ ਵਾਲਿਆਂ ਵਿੱਚ ਵੀ ਨੇ, ਉਹ ਨਵੇਂ ਆਏ ਸਟੂਡੈਂਟਸ ਵਿੱਚ ਵੀ ਨੇ, ਉਹ ਵਰਕ ਪਰਮਿਟ ਵਾਲਿਆਂ ਵਿੱਚ ਵੀ ਨੇ, ਠੀਕ ਹੈ ਜੀ, ਉਹ PR ਵਾਲਿਆਂ ਦੇ ਵਿੱਚ ਵੀ ਕੁਆਲਿਟੀਜ਼ ਨੇ, ਉਹ ਰੈਫਿਊਜੀ ਚ ਵੀ ਆਏ ਨੇ, ਉਹ ਝੂਠੇ ਸੱਚੇ ਵਿਆਹਾਂ ਵਾਲੇ ਵੀ ਆਏ ਨੇ, ਸੋ ਆਪਣੀ ਬਹੁਤ ਕੈਟੇਗਰੀਜ਼ ਨੇ। ਪਰ ਏਡੀ ਲੰਮੀ ਗੱਲਬਾਤ ਕਰਨ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ, ਕਿਉਂਕਿ ਜਿਹੜਾ ਅਸਲ ਨੁਕਤਾ ਹੈ ਉੱਤੇ ਕੋਈ ਵਿਆਜ ਨਹੀਂ ਰਿਹਾ ਕਿ ਅਸੀਂ ਜੇ ਪ੍ਰਵਾਸ ਹੈ ਤੇ ਇਹ ਵਿਕਾਸ ਮੁਖੀ ਪ੍ਰਵਾਸ ਹੈ, ਪੰਜਾਬ ਤੋਂ ਜਿਹੜਾ ਪ੍ਰਵਾਸ ਕਰ ਰਹੇ ਹਾਂ ਉਹਦੇ ਦੋ ਤਿੰਨ ਮੋਟੇ ਕਾਰਨ ਸਾਨੂੰ ਆਪ ਦੇਖਣੇ ਪੈਣਗੇ ਕਿ ਹੋ ਕੀ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇੰਡੀਵਿਜੁਅਲੀ ਭਾਵਾਂ ਕਿੰਨੇ ਹੀ ਸਿਆਣੇ ਹੋਈਏ, ਇੰਡੀਵਿਜੁਅਲ ਤੌਰ ਤੇ ਆਪਾਂ ਕਿੰਨੇ ਚੇਤੰਨ, ਜਾਗਰੂਕ, ਕੁਛ ਵੀ ਕਹਿ ਲਓ, ਕੁਲੈਕਟਿਵ ਰੂਪ ਦੇ ਵਿੱਚ ਅਸੀਂ ਇੱਕ ਕੰਟਰੀ ਦੇ ਰੂਪ ਵਿੱਚ ਹੀ ਵੇਖੇ ਜਾਂਦੇ ਹਾਂ ਕਿ ਸਾਡੀ ਅਕਲ ਦਾ ਪੱਧਰ ਕੀ ਹੈ। ਸੋ ਪੰਜਾਬ ਦੇ ਵਿੱਚ ਰਹਿੰਦੇ ਹਾਂ, ਜੋ ਪੰਜਾਬ ਦੇ ਹਾਲਾਤ ਨੇ, ਜੋ ਸੜਕਾਂ ਦੇ ਹਾਲਾਤ ਨੇ, ਜੋ ਕੂੜਾ ਸੁੱਟਣ ਦੇ ਹਾਲਾਤ ਨੇ, ਉੱਥੋਂ ਸਾਡਾ ਇੱਕ ਪੰਜਾਬੀਅਤ ਦਾ ਇੱਕ ਐਂਗਲ ਪਤਾ ਲੱਗਦਾ ਕਿ ਜੇ ਸਮੁੱਚੇ ਰੂਪ 'ਚ ਪੰਜਾਬੀਆਂ ਨੂੰ ਦੇਖਣਾ ਹੋਵੇ ਤੇ ਇਸ ਕਿਸਮ ਦੀ ਅਕਲ ਦੇ ਮਾਲਕ ਨੇ। ਸਫਾਈ ਦੇ ਮਿਆਰ ਇਹ ਨੇ, ਜੀਵਨ ਜਾਂਚ ਦੇ ਮਿਆਰ ਇਹ ਨੇ, ਜੀਵਨ 'ਚ ਅਨੁਸ਼ਾਸਨ ਦੇ ਮਿਆਰ ਇਹ ਨੇ, ਉੱਥੋਂ ਪਤਾ ਲੱਗਦਾ। ਫਿਰ ਅਸੀਂ ਉਹਨਾਂ ਚੀਜ਼ਾਂ ਤੋਂ ਹੁਣ ਸੈਟਿਸਫਾਈਡ ਹੈ ਨਹੀਂ ਗੇ ਕਿ ਨਹੀਂ ਬਈ ਸਾਨੂੰ ਤਾਂ ਸੜਕਾਂ ਵੀ ਚੰਗੀਆਂ ਚਾਹੀਦੀਆਂ, ਸਾਫ਼ ਸਫਾਈ ਵੀ ਚਾਹੀਦੀ ਹੈ, ਬਿਜਲੀ ਪਾਣੀ ਦੀ ਗਰੰਟੀ ਹੋਵੇ, ਪਾਣੀ ਸਾਫ਼ ਮਿਲੇ, ਜਿਹੜੀ ਚੀਜ਼ ਅਸੀਂ ਮੰਗਦੇ ਉਹ ਮਿਲੇ, ਮਿਲਾਵਟ ਨਾ ਹੋਵੇ, ਜੋ ਜੋ ਗੱਲਾਂ ਕਰਦੇ ਹਾਂ, ਪਰ ਉਹਨਾਂ ਗੱਲਾਂ ਦੇ ਵਾਸਤੇ ਅਸੀਂ ਸੰਘਰਸ਼ਸ਼ੀਲ ਹੈ ਨਹੀਂ ਗੇ। ਸਾਨੂੰ ਐਂ ਵੀ ਹਾਂ ਆਪਦੇ ਘਰੇ ਨਹੀਂ ਅਸੀਂ ਕੋਈ ਚੇਂਜ ਆਉਣ ਦੇਣਾ, ਕੂੜਾ ਤਾਂ ਅਸੀਂ ਆਪਣੇ ਉੱਪਰ ਹੀ ਸਿੱਟਣਾ, ਕੂੜਾ ਅਸੀਂ ਘਰ ਦੇ ਬਾਹਰ ਹੀ ਸਿੱਟਣਾ, ਰੌਲਾ ਰੱਪਾ ਉਵੇਂ ਹੀ ਪਾਉਣਾ, ਪ੍ਰਦੂਸ਼ਣ ਉਵੇਂ ਹੀ ਕਰਨਾ। ਪਰ ਜੀ ਮੇਰਾ ਐਂ ਕਰਦਾ ਕਿ ਮੈਂ ਬਹੁਤ ਵਧੀਆ ਥਾਂ ਤੇ ਰਹਿੰਦਾ ਹੋਵਾਂ, ਫਿਰ ਕਿਸੇ ਹੋਰ ਥਾਂ ਤੇ ਬਣੇ ਬਣਾਏ ਪ੍ਰਬੰਧਾਂ ਵਾਸਤੇ ਅਸੀਂ ਭੱਜਦੇ ਹਾਂ। ਇਹ ਤਾਂ ਗੱਲਾਂ ਘਰ 'ਚ ਵੀ ਕੀਤੀਆਂ ਜਾ ਸਕਦੀਆਂ ਸੀ, ਹੁਣ ਜੇ ਸਿਸਟਮ ਦੀ ਗੱਲ ਹੈ, ਸਿਸਟਮ ਕੈਨੇਡਾ ਵਿੱਚ ਵੀ ਆ ਕੇ ਅਸੀਂ ਚੇਂਜ ਨਹੀਂ ਕਰ ਸਕਣਾ, ਕਿਉਂਕਿ ਪਹਿਲਾਂ ਤਾਂ ਉਸ ਮਿਆਰ ਦੀ ਹੈ ਨਹੀਂ ਗੇ ਕਿ ਵਟ ਇਜ਼ ਗੋਇੰਗ ਰੋਂਗ ਇਨ ਕੈਨੇਡਾ, ਉੱਥੇ ਤੱਕ ਤਾਂ ਜਾਣ ਦੀ ਆਪਣੀ ਤਵੱਕੋ ਹੀ ਨਹੀਂ ਬਣਨੀ, ਉਸ ਤਰ੍ਹਾਂ ਦਾ ਉਹ ਮੈਂਟਲ ਲੈਵਲ ਹੀ ਨਹੀਂ ਬਣਦਾ। ਸਾਨੂੰ ਕੁਛ ਗੱਲਾਂ ਜ਼ਰੂਰ ਇਹਨਾਂ 'ਚ ਧਿਆਨ ਦੇਣ ਵਾਲੀਆਂ ਹੋਣਗੀਆਂ, ਕਿ ਕੁੱਲ ਬਣਾ ਕੇ ਪ੍ਰਵਾਸ ਦੇ ਕਾਰਨ ਕੀ ਨੇ। ਹੁਣ ਅੰਨੇ ਵਾਹ ਇਹ ਸੋਚ ਕੇ ਭੱਜ ਰਹੇ ਨੇ ਕਿ ਬਈ ਇੱਕ ਵਾਰੀ ਪੰਜਾਬ ਤੋਂ ਨਿਕਲ ਜਾਓ, ਉੱਥੇ ਤਾਂ ਫਿਰ ਜਾਣ ਦੀ ਸਾਰਾ ਕੁਛ ਸੈੱਟ ਹੈ। ਕਾਗਜ਼ਾਂ ਦੇ ਵਿੱਚ ਆਪਾਂ ਲਿਖ ਕੇ ਆਏ ਹਾਂ ਕਿ ਸਾਡੇ ਕੋਲ ਇੰਨਾ ਖਰਚਾ ਕਿ ਅਸੀਂ ਉੱਥੇ 2 ਸਾਲ ਖਰਚਾ ਕਰ ਸਕਦੇ ਹਾਂ। ਮੁੜ ਕੇ ਕੈਨੇਡਾ ਦੇ ਵਿੱਚ ਜੋ ਮਹਿੰਗਾਈ ਦਾ ਪੱਧਰ ਹੈ, ਜੋ ਅਫੋਰਡੇਬਿਲਟੀ ਆ, ਜੋ ਲਾਈਫ ਦੇ ਚੈਲੰਜਸ ਨੇ, ਜੋ ਨੌਕਰੀਆਂ ਪਹਿਲਾਂ ਵਾਲਿਆਂ ਨੂੰ ਨਹੀਂ ਮਿਲਦੀਆਂ ਤੇ ਨੌਕਰੀਆਂ ਤੋਂ ਨਾ ਰੱਖਣ ਦੇ ਕੀ ਬਹਾਨੇਬਾਜ਼ੀਆਂ ਚੱਲਦੀਆਂ ਨੇ, ਕੈਨੇਡੀਅਨ ਐਕਸਪੀਰੀਅੰਸ ਇਹੀ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ 200 ਸਾਲ ਤੱਕ ਨਹੀਂ ਆਉਣੀ। ਮੈਨੂੰ ਨਹੀਂ ਆਇਆ ਜਦੋਂ ਕਿਸੇ ਨੇ ਨਹੀਂ ਰੱਖਣਾ, ਕੈਨੇਡੀਅਨ ਐਕਸਪੀਰੀਅੰਸ ਕਹਿ ਦਿੰਦੇ, ਹੁਣ ਵੀ ਕਹਿ ਦਿੰਦੇ ਨੇ ਕਿ ਕੈਨੇਡੀਅਨ ਇੰਗਲਿਸ਼ ਨਹੀਂ ਹੈ, ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈ, ਗੱਲਬਾਤ ਨਹੀਂ ਹੈ। ਜਦੋਂ ਰੱਖਣ ਦੀ ਲੋੜ ਪੈ ਗਈ, ਸੈਕਿੰਡ ਥਰਡ ਵਰਲਡ ਵਾਰ ਲਾ ਲਓ, ਤੁਹਾਨੂੰ ਸਾਰਿਆਂ ਨੂੰ ਬੋਲੀਆਂ ਚਲਾਉਣੀਆਂ ਆਉਂਦੀਆਂ ਨੇ, ਤੁਸੀਂ ਸਾਰੇ ਕੈਨੇਡੀਅਨ ਆਰਮੀ ਚ ਭਰਤੀ ਹੋਣ ਦੇ ਕਾਬਲ ਹੋ, ਪਰ ਲੜਾਈ ਲੱਗੇ ਤਾਂ ਨਾ। ਜੇ ਕੱਲੀ ਤਨਖਾਹ ਦੇਣੀ ਹੈ ਫਿਰ ਕੋਈ ਕਾਬਲੀਅਤ ਨਹੀਂ, ਫਿਰ ਤਾਂ ਝਾੜੂ ਵੀ ਮਾਰਨਾ ਨਹੀਂ ਆਉਂਦਾ। ਤੁਸੀਂ ਪਾਰਲੀਮੈਂਟ ਦੇ ਵਿੱਚ ਝਾੜੂ ਮਾਰਨ ਦੀ ਨੌਕਰੀ ਅਪਲਾਈ ਕਰਕੇ ਦੇਖ ਲਓ, ਤੁਹਾਨੂੰ ਉਹਦੇ ਵਿੱਚ ਵੀ ਸਿਲੈਕਸ਼ਨ ਨਹੀਂ ਹੋਣੀ। ਸੋ ਸਰਕਾਰਾਂ ਨੇ, ਪ੍ਰਬੰਧਾਂ ਨੇ ਜਦੋਂ ਨੌਕਰੀਆਂ ਦੇਣੀਆਂ, ਉਹਨਾਂ ਦੇ ਉਹ ਆਧਾਰ ਹੋਰ ਹੈ, ਆਮ ਜਦੋਂ ਕਿਸੇ ਚੀਜ਼ ਨੂੰ ਦੇਖਣਾ ਪਰਖਣਾ ਉਹਦੇ ਆਧਾਰ ਹੋਰ ਹੈ, ਤੇ ਜਦੋਂ ਲੜਾਈ ਲੱਗ ਜਾਂਦੀ ਹੈ ਉਹਦੇ ਆਧਾਰ ਕੁਝ ਹੋਰ ਨੇ। ਹੁਣ ਅਸੀਂ ਜੋ ਜੋ ਲਿਖ ਕੇ ਦੇ ਕੇ ਆਏ ਹਾਂ ਉਹ ਗੱਲਾਂ ਹੋਰ ਨੇ, ਜੋ ਸਿਸਟਮ ਦੇ ਵਿੱਚ ਫੀਸਾਂ ਅਖਤਿਆਰ ਕਰਨ ਦਾ, ਜੋ ਕੈਨੇਡੀਅਨ ਇਕਾਨਮੀ ਦੇ ਵਿੱਚ ਸਟੂਡੈਂਟ ਦੀ ਕੰਟਰੀਬਿਊਸ਼ਨ ਹੈ, ਜੋ ਇੱਥੋਂ ਦੇ ਰੂਲ ਰੈਗੂਲੇਸ਼ਨ ਬਣੇ ਹੋਏ ਨੇ, ਉਹਨਾਂ ਤੇ ਕਈ ਸੰਸਥਾਵਾਂ ਜ਼ਰੂਰ ਲੜ ਰਹੀਆਂ ਨੇ। ਫਿਰ ਸਾਡੇ ਇੱਥੇ ਧਾਰਮਿਕ ਸਥਾਨਾਂ ਦੇ ਉੱਤੇ ਸਪੈਸ਼ਲੀ ਗੁਰਦੁਆਰਿਆਂ ਨੂੰ ਵੀ ਕਈ ਵਾਰ ਕੁਝ ਸਟੂਡੈਂਟ ਨੇ ਟਾਰਗੈਟ ਕਰਕੇ ਵੀਡੀਓ ਬਣਾਏ ਕਿ ਸਾਨੂੰ ਲੰਗਰ ਤੋਂ ਇਨਕਾਰ ਕੀਤਾ ਗਿਆ ਜਾਂ ਸਾਨੂੰ ਭੋਜਨ ਨਹੀਂ ਲੈਣ ਦਿੱਤਾ ਗਿਆ, ਅਸੀਂ ਤਾਂ ਆਪਣੀਆਂ ਲੋੜਾਂ ਵਾਸਤੇ ਗਏ ਸੀ, ਉੱਥੇ ਕਿਸੇ ਨੂੰ ਭੁੱਖੇ ਤੋਂ ਇਨਕਾਰ ਨਹੀਂ ਹੁੰਦਾ। ਹਜ਼ਾਰ ਤਰ੍ਹਾਂ ਦੀ ਕੰਟਰੋਵਰਸੀਜ਼ ਬਣ ਗਈ, ਇੱਕ ਧਿਰ ਦੇ ਉਹਨੂੰ ਚੱਕ ਕੇ ਵੀਡੀਓ ਬਣਾਤਾ, ਇੱਕ ਨੇ ਵਿਕਟਮ ਨੂੰ ਪੇਸ਼ ਕਰਤਾ, ਇੱਕ ਨੇ ਆਹ ਕਹਿਤਾ। ਉਸ ਤੋਂ ਬਾਅਦ ਕਈ ਗੁਰਦੁਆਰੇ ਦੇ ਵਿੱਚ ਇਹ ਵੀ ਪ੍ਰਬੰਧ ਹੋਏ ਕਿ ਅਸੀਂ ਅੰਤਰਰਾਸ਼ਟਰੀ ਸਟੂਡੈਂਟਾਂ ਦੀਆਂ ਲੋੜਾਂ ਦਾ ਸਮਾਨ ਰੱਖਿਆ ਕਿ ਭਾਈ ਕਿਸੇ ਨੂੰ ਗਰਮ ਕੱਪੜੇ, ਜਰਾਬਾਂ, ਬੂਟ, ਸਵੈਟਰ, ਕੋਟੀਆਂ ਚਾਹੀਦੇ ਹੋਣ, ਅਸੀਂ ਉਹਨਾਂ ਦਾ ਵੀ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁੱਲ ਮਿਲਾ ਕੇ ਇਹ ਹੈ ਕਿ ਸਿਸਟਮ ਦੇ ਨਾਲ ਲੜਨ ਵਾਸਤੇ ਜਿਹੜੇ ਬੰਦੇ ਪਿੱਛੇ ਪੰਜਾਬ 'ਚ ਵੀ ਉਹ ਸਮਰੱਥਾ ਨਹੀਂ ਸੀ ਰੱਖਦੇ, ਉਹ ਕੈਨੇਡਾ ਆ ਕੇ ਵੀ ਲੜ ਨਹੀਂ ਸਕਦੇ। ਪਿੱਛੇ ਵੀ ਅਸੀਂ ਤਰਲੇ ਮਿੰਨਤਾਂ ਪਾਉਣ ਵਾਲਾ ਇਹੀ ਕਰੈਕਟਰ ਬਣਾ ਰੱਖਿਆ ਸੀ, ਇੱਥੇ ਆ ਕੇ ਵੀ ਉਹੀ ਹੈ। ਨੋ ਬਡੀ ਇਜ਼ ਗੋਇੰਗ ਟੂ ਕੁਐਸਚਨ ਦਾ ਸਿਸਟਮ ਕਿ ਬਈ ਇਹ ਸਾਰਾ ਕੁਝ ਹੋ ਕਿਉਂ ਨਹੀਂ ਰਿਹਾ। ਇਹਦੇ ਵਿੱਚ ਕਹਾਣੀ ਇੱਥੇ ਤੱਕ ਰੋਕ ਕੇ ਰੱਖ ਲੈਣੀ ਹੈ ਕਿ ਸਾਨੂੰ ਕੋਈ ਸਹਾਇਤਾ ਦੇ ਦੇਵੇ, ਸਾਡੇ ਤੇ ਕੋਈ ਤਰਸ ਖਾ ਲਵੇ। ਹੁਣ ਅਸੀਂ ਚਾਹੇ ਇਹਨਾਂ ਬੱਚਿਆਂ ਦੇ ਇਲਾਜ ਦੀ ਗੱਲ ਆ ਜੇ ਉੱਥੇ ਮਾਰ ਖਾ ਜਾਂਦੇ ਹਾਂ, ਚਾਹੇ ਹੋਰ ਕਿਸੇ ਜੀਵਨ ਦੇ ਵਿੱਚ ਆਉਣ ਵਾਲੀ ਅੜਚਣਾਂ ਦੀ ਗੱਲ ਆ ਜੇ ਉੱਥੇ ਕੋਈ ਸਹਾਇਤਾ ਨਹੀਂ ਮਿਲਦੀ। ਕਈ ਬੰਦੇ ਕਹਿੰਦੇ ਫਿਰ ਦੇਖ ਕੇ ਆਉਂਦੇ ਜੀ, ਇਹਨਾਂ ਨੇ ਤਾਂ ਲਿਖ ਕੇ ਦਿੱਤਾ ਕਿ ਸਾਡੇ ਦਾ ਮਾਂ ਪਿਓ ਖਰਚਾ ਦੇ ਸਕਦੇ ਆ, ਇਹ ਗੱਲ ਆਪਾਂ ਕਰ ਹੀ ਚੁੱਕੇ ਹਾਂ, ਫਿਰ ਬੋਡੀ ਵਾਪਸ ਭੇਜਣ ਦੀ ਵੀ ਗੱਲ ਆ ਜਾਂਦੀ ਹੈ। ਇਸ ਪ੍ਰਬੰਧ ਵਿੱਚ ਕੁਝ ਵੀ ਨਹੀਂ ਹੈ। ਇੱਥੇ ਦੇ ਜਿਹੜੇ ਬੱਚੇ ਕਾਰਜੈਕਿੰਗ ਦੇ ਵਿੱਚ ਮਾਰੇ ਗਏ, ਜਿਹੜਾ ਕੋਈ ਫੂਡ ਡਿਲੀਵਰੀ ਕਰਨ ਗਿਆ, ਸਰਕਾਰਾਂ ਕੋਲ ਉਹਨਾਂ ਵਾਸਤੇ ਵੀ ਕੋਈ ਮੁਆਵਜ਼ੇ ਦੀ ਪ੍ਰੋਵੀਜ਼ਨ ਨਹੀਂ। ਆਏ ਹੋ ਗਏ ਹੋ, ਆਪਣੀ ਕਿਸਮਤ ਆ ਬਈ, ਆਪਣਾ ਆਪ ਵਿਚਾਰੋ। ਸੋ ਕੈਨੇਡੀਅਨ ਸਿਸਟਮ ਦੇ ਵਿੱਚ ਤੁਸੀਂ ਇਹ ਵੀ ਕੁਐਸਚਨ ਨਹੀਂ ਕਰ ਸਕਦੇ ਕਿ ਇੱਥੋਂ ਦੇ ਲਾਅ ਐਂਡ ਆਰਡਰ ਦੀ ਜਾਂ ਕਿਸੇ ਢਿੱਲ ਕਰਕੇ। ਜਿਹੜੇ ਬੱਚੇ ਤਾਂ ਆਪਣੇ ਆਪ ਹੀ ਕਿਸੇ ਠੰਡ ਲਵਾ ਗਏ, ਉਹਨਾਂ ਦੀ ਗੱਲ ਹੋਰ ਹੈ, ਪਰ ਜਿਹੜੇ ਇੱਥੇ ਕਿਸੇ ਡਾਕੇ ਦਾ, ਕਿਸੇ ਵਾਰਦਾਤ ਦਾ ਸ਼ਿਕਾਰ ਹੋ ਗਏ, ਉਹਨਾਂ ਵਾਸਤੇ ਵੀ ਕੈਨੇਡੀਅਨ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਤੁਸੀਂ ਉੱਥੇ ਕੋਈ ਉਲਾਂਭਾ ਦੇ ਸਕਦੇ ਹੋਵੋ। ਜਿਵੇਂ ਇੱਥੇ ਹੁੰਦਾ ਨਾ ਵੀ ਰੇਲ ਗੱਡੀ ਉਲਟ ਗਈ ਤੇ ਸਰਕਾਰ ਮੁਆਵਜ਼ਾ ਦੇ ਦਿੰਦੀ ਹੈ, ਸਰਕਾਰੀ ਬੱਸ ਵੱਜ ਗਈ ਮੁਆਵਜ਼ਾ ਦੇ ਦਿੰਦੀ ਹੈ, ਕੁਛ ਗੱਲਾਂ 'ਚ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿੱਥੇ ਯੂ ਹੋਲਡ ਦੀ ਗਵਰਨਮੈਂਟ ਰਿਸਪੋਂਸੀਬਲ। ਘੱਟੋ ਘੱਟ ਸਰਕਾਰ ਇਲਾਜ ਦੀ ਜ਼ਿੰਮੇਵਾਰੀ ਚੱਕਦੀ ਹੈ ਕਿ ਹਾਦਸੇ 'ਚ ਮਾਰੇ ਗਏ ਇੰਨੇ ਲੋਕਾਂ ਨੂੰ ਆਹ ਦੇਵਾਂਗੇ, ਜ਼ਖਮੀਆਂ ਦਾ ਇਲਾਜ ਸਰਕਾਰ ਕਰਾਊਗੀ। ਇੱਦਾਂ ਦੀ ਉੱਥੇ ਕੋਈ ਸਹੂਲਤ ਨਾ ਦੀ ਚੀਜ਼ ਨਹੀਂ ਹੁੰਦੀ ਕੈਨੇਡਾ ਦੇ ਵਿੱਚ, ਇੱਥੇ ਨਹੀਂ ਮਿਲਦੀ ਹੈਗੀ। ਸੋ ਇਹਨਾਂ ਚੀਜ਼ਾਂ ਦੁਆਰੇ ਵੀ ਜਾਂ ਤਾਂ ਕੁਐਸਚਨ ਰੇਜ਼ ਕਰਨ ਦੀ ਕਪੈਸਿਟੀ ਹੋਵੇ, ਜਾਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਚਰਚਾ ਹੋਣੀ ਚਾਹੀਦੀ ਹੈ ਕਿ ਜੇ ਇਸ ਤਰ੍ਹਾਂ ਲੋਕ ਇਸ ਕੰਟਰੀਬਿਊਸ਼ਨ ਦਿੰਦੇ ਆ ਇਕਾਨਮੀ ਨੂੰ, ਤੇ ਜੇ ਕਦੇ ਉਹਨਾਂ ਦੇ ਉੱਤੇ ਕੋਈ ਆਰਥਿਕ ਖਾਸ ਤਰ੍ਹਾਂ ਦਾ ਕੋਈ ਬਦਲੇ ਹਾਲਾਤ ਦਾ ਸੰਕਟ ਆ ਜਾਂਦਾ, ਜਾਂ ਉੱਥੇ ਦੀ ਮਹਿੰਗਾਈ ਇੰਨੀ ਵੱਧ ਚੁੱਕੀ ਹੈ, ਕੁੱਝ ਨਾ ਕੁੱਝ ਤਾਂ ਕੋਈ ਹੋਣਾ ਚਾਹੀਦਾ ਕਿ ਕਿਸੇ ਨਾਲ ਜਾ ਕੇ ਗੱਲਬਾਤ ਕੀਤੀ ਜਾ ਸਕੇ। ਅਦਰਵਾਈਜ਼ ਜਿਵੇਂ ਇਹ ਸਟੂਡੈਂਟਸ ਦੀ ਡੈਥ ਹੁੰਦੀ ਆ, ਇਹਨਾਂ ਦੇ ਕੀ ਸੈਮੀਨਾਰ ਲਾ ਲਓਗੇ। ਹੁਣ ਕਈ ਥਾਂ ਤੇ ਇਹ ਵੀ ਜ਼ਿਕਰ ਆਉਂਦਾ ਕਿ ਇਹਨਾਂ ਬੱਚਿਆਂ ਨੂੰ ਟ੍ਰੇਨ ਕਰਨ ਦੀ ਲੋੜ ਹੈ ਕਿ ਤੁਸੀਂ ਆਪ ਸਵਿਮਿੰਗ ਤੈਰਾਕੀ ਨਹੀਂ ਜਾਣਦੇ ਇਸ ਕਰਕੇ ਪਾਣੀ ਤੋਂ ਬਚ ਕੇ ਰਹੋ। ਮੈਂ ਕਿਹਾ ਵੀ ਅੱਗੇ ਵੀ ਲੋਕ ਪੜ੍ਹਨ ਆਉਂਦੇ ਹੀ ਰਹੇ ਨੇ, 1914-15 ਵੇਲੇ ਲੋਕ ਬਹੁਤ ਸੰਘਰਸ਼ਸ਼ੀਲ ਸੀ। ਸੋ ਸਵਾਲ ਇਹ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਖਾਸ ਤਰ੍ਹਾਂ ਦੀ ਟ੍ਰੇਨਿੰਗ ਦੇਣ ਦੀ ਲੋੜ ਹੈ ਕੈਨੇਡਾ, ਉਹ ਤਾਂ ਹੈ ਹੀ ਹੈ, ਪਰ ਉਹ ਟ੍ਰੇਨਿੰਗ ਦੀ ਘਾਟ ਨਹੀਂ ਹੈ ਕਿ ਕੈਨੇਡਾ ਵਿੱਚ ਤੁਰਨਾ ਫਿਰਨਾ ਨਹੀਂ ਆਉਂਦਾ, ਜਾਂ ਕੈਨੇਡਾ ਦੀ ਠੰਡ ਦਾ ਨਹੀਂ ਪਤਾ, ਜਾਂ ਇੱਥੇ ਦੇ ਮੌਸਮ 'ਚ ਕੱਪੜੇ ਕਿਹੋ ਜਿਹੇ ਪੈਣੇ ਨੇ। ਇਹ ਸਵਾਲ ਤਾਂ ਆਪਾਂ ਹੁਣ ਕਰਾਂਗੇ, ਔਰ ਕਿਤੇ ਨਾ ਕਿਤੇ ਇਹ ਵਾਜਬ ਵੀ ਹੋ ਸਕਦੇ ਨੇ ਥਾਂ ਬਣਾਉਣੀ, ਆਪਣੇ ਪੈਰ ਜਮਾਉਣੇ ਬਹੁਤ ਵੱਡੀ ਚੁਣੌਤੀ ਬਣ ਚੁੱਕਿਆ। ਇਹਨੂੰ ਪੁਰਾਣੇ ਆਮ ਤੌਰ ਤੇ ਗੁਆਂਢ ਨੂੰ ਦੇਖ ਕੇ ਜਿਹੜੇ ਲੋਕ ਫੈਸਲਾ ਕਰਦੇ ਆ ਕੈਨੇਡਾ ਆਉਣ ਦਾ, ਉਸ ਆਧਾਰ ਉੱਤੇ ਜਾਂ ਪਿਛਲੇ 10-15 ਸਾਲਾਂ ਦੇ ਵਿੱਚ ਪਹਿਲਾਂ ਜਿਹੜੇ ਲੋਕ ਗਏ ਉਹਨਾਂ ਦੇ ਆਧਾਰ ਤੇ ਜੇ ਸੋਚਦੇ ਆ ਕਿ ਇਹ ਲੋਕਾਂ ਨੇ ਇੰਨਾ ਕੁਛ ਖੱਟ ਲਿਆ ਤੇ ਅਸੀਂ ਵੀ ਜਾ ਸਕਦੇ, ਇਹ ਆਧਾਰ ਠੀਕ ਨਹੀਂ ਹੈ, ਇਹਦੇ ਉੱਤੇ ਗੱਲ ਹੋਣੀ ਚਾਹੀਦੀ ਆ। ਸੋ ਬਾਕੀ ਗੱਲਾਂ ਉਹੀ ਨੇ ਕਿ ਅੱਜ ਕੱਲ੍ਹ ਜਿਹੜੀ ਬਹਿਸ ਚੱਲਦੀ ਆ, ਕੋਈ ਸਟ੍ਰੈਸ ਮੈਨੇਜਮੈਂਟ ਦੀ ਗੱਲ ਕਰਨ ਲੱਗ ਗਿਆ, ਕੋਈ ਕਹਿੰਦਾ ਜੀ ਇਹਨਾਂ ਬੱਚਿਆਂ ਨੂੰ ਆਹ ਟ੍ਰੇਨਿੰਗ ਦੇ ਦਿਓ, ਇਹਨਾਂ ਬੱਚਿਆਂ ਨੂੰ ਆਹ ਦੇ ਦਿਓ। ਅਸਲ ਉੱਤੇ ਗੱਲ, ਮੋਟੀ ਗੱਲ ਇਹ ਹੈ ਕਿ ਕੈਨੇਡਾ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੈ ਜਿਸ ਕਦਰ ਤੁਸੀਂ ਸੁਪਨੇ ਲੈ ਕੇ ਆ ਰਹੇ ਹੋ ਤੁਹਾਡੇ ਸੁਪਨਿਆਂ ਦੇ। ਔਰ ਕੈਨੇਡੀਅਨ ਧਰਾਤਲ, ਕੈਨੇਡੀਅਨ ਜ਼ਮੀਨ ਦੇ ਵਿੱਚ ਬਹੁਤ ਵੱਡਾ ਫਰਕ ਆ। ਪਹਿਲਾਂ ਵੀ ਇਹ ਫਰਕ ਹੁੰਦਾ ਸੀ ਪਰ ਇੰਨਾ ਜ਼ਿਆਦਾ ਵੱਡਾ ਨਹੀਂ ਸੀ ਹੁੰਦਾ ਜਿੰਨਾ ਹੁਣ ਹੋ ਚੁੱਕਿਆ। ਸੋ ਸਮਾਂ ਜੀ ਇੱਕ ਬ੍ਰੇਕ ਦਾ ਤੇ ਬਾਕੀ ਇਸ ਤੋਂ ਬਾਅਦ ਗੱਲ ਕਰਦੇ ਹਾਂ। ਅੱਜ ਕੈਨੇਡੀਅਨ ਸਿਸਟਮ ਦੇ ਵਿੱਚ ਇੱਕ ਲੜਕਾ ਜਿਹੜਾ ਕਿਸੇ ਜ਼ਮਾਨੇ ਚ ਕ੍ਰਾਈਮ ਚ ਸ਼ਾਮਲ ਹੋਇਆ ਉਹਨੂੰ ਸਜ਼ਾ ਸੁਣਾਏ ਜਾਣ ਦੀ ਗੱਲ ਹੈ। ਸੋ ਇਹ ਮਾਮਲਾ ਹੈਗਾ ਜੀ, ਪਹਿਲਾਂ ਤਾਂ ਇਹਨੂੰ ਕਹਿੰਦੇ ਆ ਇਨਸੈਲ। ਇਨਸੈਲ ਯਾਨੀ ਕਿ ਇਨਵੋਲੰਟੇਰੀ ਸੈਲੀਬੇਸੀ। ਸੋ ਕੁਝ ਗਰੁੱਪ ਇਹੋ ਜਿਹੇ ਇੰਟਰਨੈਟ ਤੇ ਆਨਲਾਈਨ ਗਰੁੱਪ ਬਣੇ ਹੋਏ ਨੇ ਜਿਹਦੇ ਚ ਅਲੱਗ ਅਲੱਗ ਤਰ੍ਹਾਂ ਦੇ ਸੈਕਟ ਬਣ ਗਏ ਕਿ ਬਾਈ ਉਹ ਸਾਡਾ ਤਾਂ ਆਹ ਕਬੀਲਾ ਕੋਡ, ਮੈਂ ਮੇਰੀ ਤੇ ਇਹੋ ਜਿਹੀ ਵਿਚਾਰਧਾਰਾ, ਮੈਨੂੰ ਤਾਂ ਜਿਹੜਾ ਅਸਮਾਨ ਆ ਉਹ ਹਰੇ ਰੰਗ ਦਾ ਦਿਖਾਈ ਦਿੰਦਾ, ਕੋਈ ਕਹਿੰਦਾ ਨਹੀਂ ਜੀ ਨਹੀਂ ਮੈਨੂੰ ਤਾਂ ਸੰਤਰੀ ਰੰਗ ਦਾ ਦਿਖਾਈ ਦਿੰਦਾ। ਸੋ ਦੇ ਆਰ ਕਿਸਮਾਂ ਕਿ ਉਹਨਾਂ ਵਿੱਚ ਕਿਹੋ ਕਿਹੋ ਜਿਹੀ ਮੈਂਟੈਲਿਟੀ ਦੇ ਲੋਕ ਨੇ। ਇਹਦੇ ਵਿੱਚ ਕੱਟੜਤਾ ਬਹੁਤ ਹੈ, ਧਰਮਾਂ ਦੀ ਬਹੁਤ ਹੈ ਤੇ ਕਿਸੇ ਤਰ੍ਹਾਂ ਦੇ ਫਿਰਕਿਆਂ ਦੀ, ਈਵਨ ਵਿਗਿਆਨ ਦੇ ਉੱਤੇ ਵੀ ਬਹੁਤ ਸਾਰੇ ਗਰੁੱਪਸ ਬਣੇ ਹੁੰਦੇ ਆ। ਸੋ ਇਹਨਾਂ ਗਰੁੱਪਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਗਰੁੱਪ ਜਿਹਨੂੰ ਬਰੀਫ ਦੇ ਵਿੱਚ ਇਨਸੈਲ ਕਹਿੰਦੇ ਹੁੰਦੇ ਆ। ਸੋ ਉਹ ਇਨਸੈਲ ਹੁੰਦੇ ਕੀ ਹੈ? ਇਨਵੋਲੰਟੇਰੀ ਸੈਲੀਬੇਟ, ਇਹ ਹੋ ਗਿਆ ਕਿ ਜਿਹਨੇ ਆਪਣੀ ਮਰਜ਼ੀ ਦੇ ਅਨੁਸਾਰ ਨਹੀਂ ਬ੍ਰਹਮਚਾਰੀ ਅਪਣਾਉਣਾ ਪੈ ਜਾਂਦਾ, ਜਾਂ ਜਿਹਨੇ ਬ੍ਰਹਮਚਾਰਿਆ ਜ਼ਬਰਦਸਤ ਬ੍ਰਹਮਚਾਰੀ ਜੀਵਨ ਹੰਢਾ ਰਹੇ ਆ। ਉਹ ਕਾਰਨ ਕੀ ਹੈ? ਜਿਹੜੇ ਕੁਝ ਐਸੇ ਨੌਜਵਾਨ ਆ ਜਿਹੜੇ ਸੋਚਦੇ ਆ ਕਿ ਉਹਨਾਂ ਨੂੰ ਓਪੋਜ਼ਿਟ ਸੈਕਸ ਵੱਲੋਂ ਐਕਸੈਪਟੈਂਸ ਨਹੀਂ ਮਿਲਦੀ, ਜਾਂ ਆਪਾਂ ਸਿੱਧੀ ਜੀ ਗੱਲ ਕਰੀਏ ਕਿ ਉਹ ਮੁੰਡੇ ਜਿਹਨਾਂ ਨੂੰ ਇਹ ਲੱਗਦਾ ਕਿ ਕੁੜੀਆਂ ਉਹਨਾਂ ਨੂੰ ਪਸੰਦ ਨਹੀਂ ਕਰਦੀਆਂ, ਉਹਨਾਂ ਵੱਲ ਵੇਖਦੀਆਂ ਨਹੀਂ ਤੇ ਇਹਨਾਂ ਮੁੰਡਿਆਂ ਵੱਲੋਂ ਵਧਾਇਆ ਹੋਇਆ ਦੋਸਤੀ ਦਾ ਹੱਥ ਉਹ ਫੜਦੀਆਂ ਨੇ। ਸੋ ਇਹਨਾਂ ਦੇ ਮਨਾਂ ਦੇ ਵਿੱਚ, ਹੁਣ ਤੁਸੀਂ ਜਾਣਦੇ ਹੋ ਕਿ ਇਹੋ ਜਿਹੀ ਜੇ ਕਿਤੇ ਮਾਨਸਿਕਤਾ ਬਣ ਗਈ ਜਾਂ ਕਿਸੇ ਦੀ ਅਜਿਹੀ ਸਥਿਤੀ ਹੋਵੇ ਜਿਹਨੂੰ ਜਿਲਟਡ ਲਵਰ ਵਾਲੀ ਕਹਿੰਦੇ, ਇੱਥੇ ਤਾਂ ਲਵਰ ਬਣਨ ਦਾ ਵੀ ਮੌਕਾ ਨਹੀਂ ਮਿਲਿਆ, ਉਹ ਮੰਨ ਕੇ ਹੀ ਇਹ ਚੱਲ ਪੈਂਦੇ ਵੀ ਬਈ ਸਾਨੂੰ ਕਿਸੇ ਨੇ ਨਹੀਂ ਦੇਖਣਾ, ਸਾਨੂੰ ਨੀ ਕੋਈ ਪਸੰਦ ਕਰਨ ਲੱਗੀ। ਸੋ ਉਹ ਇੱਕ ਨਫ਼ਰਤ ਭਰਨ ਲੱਗ ਜਾਂਦੀ ਹੈ, ਫਿਰ ਉਹ ਆਪਸ ਚ ਗੱਲਾਂ ਕਰਦੇ ਆ ਇੰਟਰਨੈਟ ਦੇ ਉੱਪਰ, ਫਿਰ ਕਰਦਿਆਂ ਕੁਝ ਲੋਕਾਂ ਦੀ ਮੈਂਟੈਲਿਟੀ ਇਹ ਹੁੰਦੀ ਹੈ ਵੀ ਕੁੜੀਆਂ ਤਾਂ ਹੋਣੀਆਂ ਨੀ ਚਾਹੀਦੀਆਂ ਯਾਰ, ਹਨਾ, ਇਹ ਤਾਂ ਸਾਨੂੰ ਤੰਗੀ ਕਰਨ ਨੂੰ ਨੇ, ਆਪਣੇ ਆਪ ਨੂੰ ਸਮਝਦੇ ਆ ਕੀ ਨੇ। ਤੇ ਕਰਦੇ ਕਰਦੇ ਆ ਉਹ ਜਿਹੜੀ ਪਹਿਲਾਂ ਇੱਕ ਤਾਂਘ ਸੀ ਓਪੋਜ਼ਿਟ ਸੈਕਸ ਤੱਕ ਜਾਣ ਦੀ, ਕੁੜੀਆਂ ਤੱਕ ਪਹੁੰਚ ਕਰਨ ਦੀ ਜੋ ਇੱਕ ਤਾਂਘ ਸੀ, ਉਹ ਹੌਲੀ ਹੌਲੀ ਉਹਦੀ ਇੰਟੈਂਸਿਟੀ ਉਹ ਨਫ਼ਰਤ ਦੇ ਵਿੱਚ ਤਬਦੀਲ ਹੋਣ ਲੱਗ ਜਾਂਦੀ ਹੈ। ਤੇ ਫਿਰ ਉਹ ਇਹ ਦੇਖਣ ਲੱਗ ਜਾਂਦੇ ਕਿ ਮਿਲਣਾ ਤਾਂ ਹੈ ਨਹੀਂ ਕਿਸੇ ਨੇ, ਤੇ ਜਿਹੜੀ ਦੇਖਦੀ ਹੈ ਫਿਰ ਉਹਨੂੰ ਮਾਰ ਦੋ, ਵੜ ਦੋ, ਜੋ ਵੀ ਉਹਨਾਂ ਤੇ ਜ਼ੁਲਮ ਢਾਇਆ ਜਾ ਸਕਦਾ। ਸੋ ਉਹ ਬਜਾਏ ਉਹਨਾਂ ਦੀ ਅਟਰੈਕਸ਼ਨ ਤਾਂਘ ਦਾ ਕੇਂਦਰ ਬਣਨ ਦੇ, ਉਹ ਲੜਕੀਆਂ ਉਹਨਾਂ ਦੀਆਂ ਹਿੰਸਕ ਪ੍ਰਵਿਰਤੀ ਦੀਆਂ ਸ਼ਿਕਾਰ ਹੋ ਬੈਠਦੀਆਂ ਨੇ। ਸੋ ਇਸ ਮਾਮਲੇ ਵਿੱਚ ਫਰਵਰੀ 2020 ਚ ਇੱਕ ਵਾਕਿਆ ਹੋਇਆ, 17 ਸਾਲਾਂ ਇੱਕ ਲੜਕੇ ਨੇ 24 ਸਾਲਾਂ ਦੀ ਐਸ਼ਲੇ ਨੋਇਲ ਐਰਜ਼ੈਗਾ ਨਾਂ ਦੀ ਲੜਕੀ ਦੇ ਉੱਤੇ ਚਾਕੂਆਂ ਨਾਲ ਵਾਰ ਕੀਤਾ ਤੇ ਉਹਨੂੰ ਮਾਰ ਦਿੱਤਾ। ਉਸ ਦੀ ਬਚਾਅ ਕਰਨ ਵੇਲੇ ਉਹਦੇ ਨਾਲ ਇੱਕ ਹੋਰ ਸਾਥੀ ਲੜਕੀ ਸੀਗੀ, ਜੇ ਸੀ, ਜਿਹਦਾ ਨਾਂ ਹੁਣ ਆਈਡੈਂਟੀਫਾਈ ਨਹੀਂ ਕਰਦੇ ਉਹਨੂੰ, ਵੀ ਉਹਦੀ ਪਹਿਚਾਣ ਨਾ ਹੋਵੇ। ਸੋ ਜੇ ਸੀ ਨੋਇਲ ਦਾ ਬਚਾਅ ਕਰਨ ਆਈ, ਜੇ ਸੀ ਦੇ ਆਪਣੇ ਹੱਥਾਂ ਦੇ ਸੱਟਾਂ ਲੱਗੀਆਂ, ਪਰ ਇਹ ਸਫਲ ਹੋਈ ਕਿ ਇਹਨੇ ਉਸ 17 ਸਾਲਾਂ ਲੜਕੇ ਨੂੰ ਕਾਬੂ ਕਰ ਲਿਆ ਤੇ ਉਹਦੇ ਹੱਥੋਂ ਜਿਹੜੇ ਵੱਡੀ ਸਾਰੀ ਜੀ ਉਹ ਵੱਡੀ ਕਿ ਤਲਵਾਰ ਜੀ ਲਈ ਫਿਰਦਾ ਸੀ, ਉਹਤੋਂ ਵੀ ਉਹਤੋਂ ਖੋਹਣ ਦੇ ਵਿੱਚ ਉਹ ਕਾਮਯਾਬ ਹੋਈ। ਮੁੜ ਕੇ ਪੁਲਿਸ ਆਈ ਤੇ ਇਸ ਘਟਨਾ ਨੂੰ ਕੰਟਰੋਲ ਕਰਕੇ ਉਹਨਾਂ ਨੇ ਸੰਭਾਲ ਲਿਆ। ਸੋ ਇਹਦੇ ਉੱਤੇ ਹੁਣ ਮੁਕੱਦਮਾ ਚੱਲ ਰਿਹਾ ਸੀ। ਸੋ ਇਹਨੂੰ ਇੱਕ ਟੈਰਰ ਅਟੈਕ ਦੇ ਤੌਰ ਤੇ ਲੈ ਗਿਆ। ਹੁਣ ਟੈਰਰ ਦੀ ਵੀ ਬੜੀ ਤਰ੍ਹਾਂ ਦੀ ਪਰਿਭਾਸ਼ਾ ਹੁੰਦੀ ਹੈ, ਪਰ ਜੋ ਭਾਈ ਆਪਣਾ ਕਾਨੂੰਨ ਜਿਸ ਤਰ੍ਹਾਂ ਉਹਨੂੰ ਡਿਫਾਈਨ ਕਰੂਗਾ ਆਪਾਂ ਉਹਦੇ ਮਗਰ ਮਗਰੇ ਚੱਲਾਂਗੇ ਨਾ, ਅਸੀਂ ਤਾਂ ਬਹੁਤੀਆਂ ਟਿੱਪਣੀਆਂ ਕਰਨ ਦੇ ਯੋਗ ਹੈ ਨੀ ਗੇ, ਸਮਰੱਥ ਵੀ ਹੈ ਨੀ ਗੇ ਕਿ ਕਿੱਥੇ ਕੋਈ ਚੀਜ਼ ਆ ਕੇ ਟੈਰਰ ਬਣ ਜਾਂਦੀ ਹੈ ਤੇ ਉਹਦੀ ਕਿਸ ਤਰ੍ਹਾਂ ਦੀ ਡੈਫੀਨੇਸ਼ਨ ਹੈ। ਟੈਰਰ ਦੀ ਡੈਫੀਨੇਸ਼ਨ ਤਾਂ ਹੈ ਹੀ ਹੈ ਕਿ ਕਿਹਨੂੰ ਕਿਹਨੂੰ ਤੁਸੀਂ ਜਸਟਿਸ ਅਦਾ ਕਰਨਾ ਚਾਹੁੰਦੇ ਹੋ। ਸੋ ਇਸ ਮਾਮਲੇ ਦੇ ਮੋਟੇ ਮੋਟੇ ਦੋ ਤਿੰਨ ਕੰਪੋਨੈਂਟ ਦੇਖ ਲੈਂਦੇ। ਇੱਕ ਤਾਂ ਜਸਟਿਸ ਸੁਖੇਲ ਅਖਤਰ, ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਆਪਣਾ ਸੈਂਟੈਂਸ ਸੁਣਾਉਂਦੇ ਆ, ਇਹ ਗੱਲ ਆਖੀ ਸੀ ਕਿ ਇਹਨੂੰ ਗਿਲਟੀ ਜਦੋਂ ਕਰਾਰ ਦਿੱਤਾ ਗਿਆ 17 ਸਾਲਾਂ ਲੜਕੇ ਨੂੰ, ਹੁਣ ਤੇ ਇਹਦੀ ਉਮਰ ਵੱਧ ਕੇ 33 ਸਾਲ ਤੇ ਘਟਨਾ ਨੂੰ ਹੋ ਗਏ 3.5 ਸਾਲ, ਸੋ ਇਹ ਹੁਣ ਮੈਚਿਓਰ ਹੈ, ਬਟ ਇਹਨੂੰ ਸਜ਼ਾ ਉਸੇ ਆਧਾਰ ਤੇ ਸੁਣਾਈ ਜਾਊਗੀ। ਸੋ ਉਦੋਂ ਉਹਨਾਂ ਨੇ ਕਿਹਾ ਸੀ, ਕਹਿੰਦੇ ਦੈਟ ਸਟੈਬਿੰਗ ਅਮਾਊਂਟਡ ਟੂ ਐਨ ਐਕਟ ਆਫ ਟੈਰਰਿਜ਼ਮ ਡਿਊ ਟੂ ਦੀ ਲਿੰਕਸ ਟੂ ਦੀ ਸੋ ਕਾਲਡ ਇਨਸੈਲ ਆਈਡੀਓਲੋਜੀ। ਸੋ ਇਨਸੈਲ ਆਈਡੀਓਲੋਜੀ ਦੇ ਨਾਲ ਇਹ ਜੁੜਿਆ ਹੋਇਆ ਤੇ ਜੇ ਕੋਈ ਕਿਸੇ ਵਿਚਾਰਧਾਰਾ ਦੇ ਤਹਿਤ ਕਿਸੇ ਨੂੰ ਵਿਕਟਿਮ ਨੂੰ ਨਿਸ਼ਾਨਾ ਬਣਾਉਂਦਾ ਤਾਂ ਫਿਰ ਅਸੀਂ ਇਹ ਕਹਿ ਦਿੰਦੇ ਕਿ ਉਹ ਵਿਚਾਰਧਾਰਾ ਤੇ ਉਹਦੇ ਫੈਲਾਏ ਜਾਣ ਦੇ ਨਾਲ ਦਹਿਸ਼ਤ ਲਈ ਕਿਸੇ ਨੂੰ ਟਾਰਗੇਟ ਕੀਤਾ ਗਿਆ ਤੇ ਇਹਨੂੰ ਦਹਿਸ਼ਤ ਜ਼ਿਆਦਾ ਕੈਟਾਗਰੀ ਦੇ ਵਿੱਚ ਪਾ ਕੇ ਤੇ ਇਹਦੇ ਉਹ ਡੈਫੀਨੇਸ਼ਨ ਪੂਰੀ ਹੋ ਜਾਂਦੀ ਹੈ। ਸੋ ਇਹਨੂੰ ਅਸੀਂ ਇਨਵੋਲੰਟਰੀ ਸੈਲੀਬੇਟ ਆਈਡੀਓਲੋਜੀ ਨਾਲ ਪ੍ਰਭਾਵਿਤ ਇਸ ਲੜਕੇ ਵੱਲੋਂ ਕੀਤੇ ਗਏ ਹਮਲੇ ਨੂੰ ਅੱਤਵਾਦੀ ਹਮਲੇ ਦੀ ਕੈਟੇਗਰੀ ਦੇ ਵਿੱਚ ਰੱਖ ਕੇ ਵੇਖਦੇ ਹਾਂ। ਸੋ ਇੱਕ ਤਾਂ ਇਹ ਮੋਟੀ ਜਿਹੀ ਗੱਲ ਆ ਗਈ। ਹੁਣ ਇਹਨੂੰ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਇਹ ਆਪਣੀ ਕਿਸਮ ਦਾ ਪਹਿਲੀ ਵਾਰ ਦਾ ਕੇਸ ਹੋਊਗਾ ਜਦੋਂ ਕਿਸੇ ਨੂੰ ਅਜਿਹੇ ਵਿਚਾਰਾਂ ਕਰਕੇ, ਹੁਣ ਇਹ ਕਿਸੇ ਧਰਮ ਨਾਲ ਜੁੜਿਆ ਹੋਇਆ ਆਪਾਂ ਅੱਤਵਾਦ ਲਾ ਕੇ ਚੱਲ ਪੈਂਦੇ ਕਿ ਇੱਕ ਖਾਸ ਧਰਮ ਨਾਲ ਜੁੜਿਆ ਸ਼ਾਇਦ ਤਾਂ ਹੀ ਅੱਤਵਾਦ ਹੁੰਦਾ, ਜਾਂ ਇੱਕ ਖਾਸ ਪੋਲੀਟੀਕਲ ਵਿਚਾਰਧਾਰਾ ਨਾਲ ਜੁੜਿਆ ਹੋਵੇ ਉਹਨੂੰ ਅਸੀਂ ਅੱਤਵਾਦ ਕਹਿ ਦਿੰਦੇ ਹਾਂ। ਦੋ ਮੋਟੀਆਂ ਕੈਟੇਗਰੀਜ਼ ਅਸੀਂ ਲੈ ਕੇ ਚੱਲ ਪੈਂਦੇ ਹਾਂ। ਪਹਿਲਾਂ ਇਸ ਤੋਂ ਪਹਿਲਾਂ ਟ੍ਰਾਈਬਲ ਵੈਲਿਊਜ ਟੈਟੂਜ਼ ਐਂਡ ਟੋਟਮਸ ਦੀ ਗੱਲ ਹੁੰਦੀ ਸੀ ਕਿ ਕਬੀਲੇ ਦੀ ਪ੍ਰਥਾ ਤੋਂ ਕੋਈ ਬਾਹਰ ਨਿਕਲ ਗਿਆ ਉਹਦੇ ਤੇ ਇਹੋ ਜਿਹੀ ਗੱਲ ਹੁੰਦੀ ਸੀ। ਹੁਣ ਇਹਦੇ 'ਚ ਆ ਗਿਆ ਕਿ ਲੜਕੀਆਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਰੁਝਾਨ ਤੇ ਰੁਚੀਆਂ ਵਾਲੇ ਕੁਝ ਇੱਕ ਗਰੁੱਪ ਨੇ ਤੇ ਉਹ ਕਿਸ ਤਰ੍ਹਾਂ ਲੜਕੀਆਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਉਂਦੇ ਆ ਤੇ ਇਹ ਮਰਦ ਤੇ ਔਰਤ ਮਾਦਾ ਨਰ ਤੇ ਮਾਦਾ ਦੇ ਰਿਸ਼ਤਿਆਂ ਦੇ ਵਿੱਚ ਲਈ ਅੱਤਵਾਦਾਂ ਨਾਲ ਰਿਲੇਸ਼ਨ ਦੀ ਗੱਲਬਾਤ ਹੋ ਰਹੀ ਆ। ਹੁਣ ਆਪਣਾ ਕੈਟੇਗਰੀਜ ਦੇਖੋ ਤੁਸੀਂ ਸਮਾਜ ਵਿੱਚ ਵੰਡ ਆਪਾਂ ਕਿੱਧਰ ਨੂੰ ਤੁਰੇ ਜਾਂਦੇ ਹਾਂ। ਸੋ ਪ੍ਰੋਸੀਕਿਊਟਰਸ ਨੇ ਜਿਹੜੇ ਸਰਕਾਰੀ ਪੱਖ ਦੇ ਉਹਨਾਂ ਨੇ ਮੀਨਵਾਈਲ ਇਸ ਮਾਮਲੇ 'ਚ ਇੱਕ ਹੋਰ ਬਹਿਸ ਚੱਲੀ। ਉਹ ਕਹਿੰਦੇ ਕਿ ਇਹ ਲੜਕੇ ਨੂੰ ਐਡਲਟ ਮੰਨਿਆ ਜਾਣਾ ਚਾਹੀਦਾ ਕਿਉਂਕਿ ਉਦੋਂ ਇਹਦੀ ਉਮਰ 17.5 ਸਾਲ ਸੀ। ਦੂਜਾ ਕਹਿੰਦੇ ਜਿਸ ਤਰ੍ਹਾਂ ਦੀ ਇਹਨੇ ਆਪਣੀ ਵਿਚਾਰਧਾਰਾ ਬਣਾਈ ਹੈ, ਜਿਹੋ ਜਿਹੀ ਇਹਨੇ ਰਿਸਰਚ ਕੀਤੀ ਹੈ, ਜਿਹੋ ਜਿਹੀ ਇਹਦੀ ਗੱਲਬਾਤ ਹੁੰਦੀ ਸੀ, ਜਿਸ ਢੰਗ ਨਾਲ ਇਹਨੇ ਇਹ ਹਮਲੇ ਦੀ ਯੋਜਨਾ ਬਣਾਈ ਹੈ, ਉਹਦੇ ਵਿੱਚ ਤਾਂ ਕਹਿੰਦੇ ਕਿਤੇ ਨਿਆਣ ਮਤ ਦਿਖਾਈ ਨਹੀਂ ਦਿੰਦੀ। ਸੋ ਇਹ ਇੱਕ ਬੜਾ ਸੁਘੜ ਕਿਸਮ ਦਾ ਜਿਹਨੂੰ ਕਹਿ ਦਈਏ ਪੂਰਾ ਪਰੋੜ ਦਿਮਾਗ ਦਾ ਵਿਅਕਤੀ ਲੱਗਦਾ। ਸੋ ਇਹਨੂੰ ਜੇ ਸਜ਼ਾ ਦੇਣੀ ਹੈ ਤੇ ਫਿਰ ਇਸ ਚੀਜ਼ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਇਹਨੂੰ ਉਵੇਂ ਦਿੱਤੀ ਜਾਵੇ ਜਿਵੇਂ ਕਿ ਬਾਲਗਾਂ ਨੂੰ ਦਿੱਤੀ ਜਾਂਦੀ ਹੈ। ਸੋ ਕਹਿੰਦੇ ਐਟ ਦਾ ਟਾਈਮ ਆਫ ਮਰਡਰ ਹੀ ਮੈਟੀਕੁਲਸਲੀ ਰਿਸਰਚਡ, ਪਹਿਲਾਂ ਤਾਂ ਇਹਨੇ ਪੂਰੀ ਰਿਸਰਚ ਕੀਤੀ, ਖੋਜ ਕੀਤੀ ਹੈ ਕਿ ਵੀ ਇਹ ਵਿਚਾਰਧਾਰਾ ਜਿਵੇਂ ਆਪਣੀ ਬਣਾਈ ਹੈ ਤੇ ਉਹਦੇ ਲਈ ਇਹਨੇ ਰਿਸਰਚ ਕੀਤੀ, ਫਿਰ ਲੜਕੀਆਂ ਬਾਰੇ ਰਾਏ ਉੱਤੇ ਵੀ ਇਹਨੇ ਆਪਣੇ ਆਪ ਨੂੰ ਪੂਰਾ ਤਿਆਰ ਕੀਤਾ, ਪਲੈਨਿੰਗ ਬਣਾਈ ਹੈ, ਚੋਇਸ ਬਣਾਈ ਹੈ, ਅਟੈਕ ਕਰਨ ਦੇ ਤਰੀਕੇ ਤੇ ਕੰਮ ਕੀਤਾ। ਕਹਿੰਦੇ ਜੇ ਉਹਦੀ ਸਾਰੀ ਯੋਜਨਾ ਦੀ ਲਿਸਟ ਨੂੰ ਕੱਢ ਕੇ ਦੇਖੋ ਤੇ ਫਿਰ ਇਹ ਗੱਲਾਂ ਆਉਂਦੀਆਂ ਨੇ। ਇਫ ਇਜ ਸੈਂਟੈਂਸਡ ਐਜ਼ ਐਨ ਐਡਲਟ ਦਾ ਮੈਨ ਵਿਲ ਰਿਸੀਵ ਐਨ ਆਟੋਮੈਟਿਕ ਲਾਈਫ ਸੈਂਟੈਂਸ ਵਿਦ ਨੋ ਚਾਂਸ ਆਫ ਪੈਰੋਲ ਫੋਰ ਅ ਸਰਟਨ ਨੰਬਰ ਆਫ ਈਅਰਸ। ਹੁਣ ਗੱਲ ਇਹ ਹੈ ਕਿ ਜਦੋਂ ਕਿਸੇ ਨੂੰ ਅਡਲਟ ਮੰਨ ਲਿਆ ਜਾਵੇ ਤੇ ਉਹਦੇ ਹੱਥੋਂ ਹੋ ਜਾਵੇ ਕਤਲ, ਸੋ ਸਜ਼ਾ ਸਿੱਧਮ ਸਿੱਧੀ ਉਮਰ ਕੈਦ ਬਣ ਗਈ। ਕਿਸੇ ਵੀ ਕਤਲ ਦੀ ਕੈਨੇਡਾ ਦੇ ਵਿੱਚ ਜੇ ਉਹ ਕਤਲ ਮੰਨਿਆ ਜਾਂਦਾ ਤੇ ਕਤਲ ਦੀ ਸਜ਼ਾ ਔਰ ਕਤਲ ਕਿਸੇ ਬਾਲਗ ਵਿਅਕਤੀ ਵੱਲੋਂ ਹੋਵੇ ਤਾਂ ਉਮਰ ਕੈਦ, ਪਹਿਲੀ ਗੱਲ। ਫਿਰ ਉਹ ਕਤਲ ਕਿਸ ਢੰਗ ਨਾਲ ਕੀਤਾ ਗਿਆ, ਫਸਟ ਡਿਗਰੀ, ਸੈਕਿੰਡ ਡਿਗਰੀ, ਕਲਪੇਬਲ ਹੋਮੇਸਾਈਡ, ਇਹਦੇ 3-4 ਕੈਟੇਗਰੀਜ਼ ਨੇ। ਉਸ ਆਧਾਰ ਦੇ ਉੱਤੇ ਫਿਰ ਹੁੰਦੀ ਹੈ ਪੈਰੋਲ ਡਿਸਾਈਡ ਕਿ ਬਈ ਰਹਿਣੀ ਤਾਂ ਉਮਰ ਕੈਦ ਹੈ, ਪਰ ਜੇ ਕਦੇ ਜ਼ਮਾਨਤ ਤੇ ਰਿਹਾ ਕਰਨਾ ਵੀ ਪਵੇ ਤਾਂ ਕਿੰਨੇ ਸਾਲਾਂ ਬਾਅਦ ਉਹਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਹੋ ਸਕਦੀ ਹੈ। ਸੋ ਜੇ ਕਿਸੇ ਨੂੰ ਫਸਟ ਡਿਗਰੀ ਦੇ ਹੇਨੀਅਸ ਕ੍ਰਾਈਮ ਯਾਨੀ ਮੈਟੀਕੁਲਸਲੀ ਪਲੈਨਡ ਮਰਡਰ ਦੇ ਵਿੱਚ ਸਜ਼ਾ ਮਿਲੇ ਫਸਟ ਡਿਗਰੀ 'ਚ ਤਾਂ 25 ਸਾਲ ਤੱਕ ਪੈਰੋਲ ਨਹੀਂ ਮਿਲਦੀ, ਉਮਰ ਕੈਦ ਦੀ ਸਜ਼ਾ, ਪਰ 25 ਸਾਲ ਤੋਂ ਪਹਿਲਾਂ ਤਾਂ ਜ਼ਮਾਨਤ ਤੇ ਵਿਚਾਰ ਵੀ ਨਹੀਂ ਹੋਣੀ। ਸੋ ਹੁਣ ਦੋ ਗੱਲਾਂ ਨੇ ਕਿ ਜੇ ਤੈਨੂੰ ਨਾਬਾਲਗ ਮੰਨ ਲਿਆ ਫਿਰ ਇਹਦੀ ਸਜ਼ਾ ਦੇ ਵਿੱਚ ਤਾਂ ਇਹ ਕੰਡੀਸ਼ਨ ਨਹੀਂ ਆਊਗੀ, ਇਦੂ ਵੀ ਨਰਮ ਸਜ਼ਾ ਹੋਊਗੀ, ਤੇ ਜੇ ਇਹਨੂੰ ਬਾਲਗ ਮੰਨ ਕੇ ਦਿੱਤੀ ਤਾਂ ਉਮਰ ਕੈਦ ਤਾਂ ਹੋਣੀ ਹੋਣੀ ਹੈ। ਫਿਰ ਇਹ ਹੈ ਕਿ ਬਈ ਇਹਦੀ ਜ਼ਮਾਨਤ ਕਿਹੜੇ ਸਾਲ 'ਚ ਜਾ ਕੇ ਤੇ ਕਦੋਂ ਹੋ ਸਕਦੀ ਹੈ, ਕਿਹੜੀਆਂ ਕੰਡੀਸ਼ਨਸ ਦੇ ਉੱਤੇ ਹੋਊਗੀ। ਔਰ ਜੇ ਕਿਤੇ ਇਹ ਜਿਵੇਂ ਅਸੀਂ ਕਿ ਮੰਨ ਕੇ ਕਹਿੰਦੇ ਹਾਂ ਕਿ ਜੇ ਇਹਨੂੰ ਛੋਟਾ ਬੱਚਾ ਸਮਝ ਕੇ ਵੀ ਹਾਂ ਨਾਬਾਲਗ ਸਮਝ ਕੇ ਦਿੱਤਾ ਜਾਵੇ ਤਾਂ ਫਿਰ ਤਕਰੀਬਨ ਇਹਦੇ ਉੱਤੇ 10 ਸਾਲ ਦੀ ਇਹਦੀ ਸਜ਼ਾ ਕਹਿੰਦੇ ਆ, 10 ਸਾਲ ਕਹਿੰਦੇ ਆ ਕਿ 10 ਸਾਲਾਂ ਤੱਕ ਹੋ ਜੂਗੀ। ਡਿਫੈਂਸ ਜਿਹੜਾ ਬਚਾਅ ਪੱਖ ਕਹਿ ਰਿਹਾ ਕਹਿੰਦੇ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ 10 ਸਾਲਾਂ ਦੀ ਸਜ਼ਾ ਹੁੰਦੀ ਹੈ ਜੇ ਇਸ ਤਰ੍ਹਾਂ ਦਾ ਕਤਲ ਜਿੱਦਾਂ ਦੇ ਇਹਦੇ ਹਾਲਾਤ ਨੇ। ਸੋ ਨਹੀਂ ਤਾਂ ਜੇ ਕਿਤੇ ਦੂਜੀ ਕੈਟੇਗਰੀ ਲੱਗ ਗਈ ਤੇ ਹੋ ਸਕਦਾ 10 ਸਾਲ ਤੱਕ ਜ਼ਮਾਨਤ ਹੀ ਨਾ ਹੋਵੇ। ਸੋ ਇਸ ਦੀ ਉਮਰ ਦੇ ਕੁਝ ਦਿਨ ਤੇ ਮਹੀਨਿਆਂ ਦੇ ਫਰਕ ਦੇ ਆਧਾਰ ਦੇ ਉੱਪਰ ਇਹਦਾ ਬਾਲਗ ਤੇ ਨਾਬਾਲਗ ਦੀ ਕੈਟੇਗਰੀ ਚ ਰੱਖਿਆ ਜਾਣਾ ਹੈ। ਤਾਂ ਇਹ ਨਾਬਾਲਗ ਹੀ ਹੈ, 17.5 ਸਾਲ ਦੀ ਉਮਰ ਹੈ, 18 ਤੋਂ ਘੱਟ ਹੈ ਉਧਰ ਹੀ ਹੈ। ਪਰ ਜਿਸ ਤਰ੍ਹਾਂ ਦੀ ਇਹਨੇ ਸਾਜਿਸ਼ ਨਾਲ ਜਿਸ ਤਰ੍ਹਾਂ ਤਿਆਰ ਕੀਤਾ ਕਿ ਉਹਦੇ ਉੱਤੇ ਕੋਰਟ ਇਹਦਾ ਕੋਈ ਰੈਫਰੈਂਸ ਲੈਂਦੀ ਹੈ ਇਸ ਚੀਜ਼ ਦੇ ਉੱਤੇ, ਹੁਣ ਦੋਨਾਂ ਧਿਰਾਂ ਦਾ ਜ਼ੋਰ ਚੱਲੇਗਾ ਕਿ ਬਈ ਇਹਨੂੰ ਕਿਹੜੇ ਵਾਲੀ ਕੈਟੇਗਰੀ ਚ ਆਉਂਦੇ ਆ। ਫਿਰ ਉਹਦੇ ਨਾਲ ਇਹਦਾ ਜਿਹੜਾ ਕੁਆਂਟਮ ਆਫ ਸੈਂਟੈਂਸ ਹੈ ਉਹ ਤੈਅ ਹੋਵੇਗਾ ਕਿ ਕੁੱਲ ਮਿਲਾ ਕੇ ਜੇ ਇਹਦੀ ਸੈਂਟੈਂਸਿੰਗ ਦੇ ਵਿੱਚ ਇਹਨੂੰ ਫਿਰ ਕਿੰਨੀ ਸਜ਼ਾ ਹੋਊਗੀ। ਸੋ ਹੁਣ ਤੱਕ ਇਹਨੇ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਇਹ ਸੈਂਟੈਂਸ ਦੇ ਦੌਰਾਨ ਬਿਲਕੁਲ ਚੁੱਪ ਚਾਪ ਹੀ ਰਿਹਾ, ਪਰ ਅਖੀਰ ਦੇ ਉੱਤੇ ਜਾ ਕੇ ਇਹਨੇ ਮਾਫ਼ੀ ਮੰਗੀ ਆ ਅਰਗੈਜ਼ਾ ਦੇ ਫੈਮਿਲੀ ਮੈਂਬਰਸ ਤੋਂ ਤੇ ਹੋਰ ਜਿਹੜੇ ਸਰਵਾਈਵਰ ਵਿਕਟਮ ਸੀ ਜਿਵੇਂ ਜੇ ਸੀ ਉਹ ਵੀ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਆਉਂਦੀ ਰਹੀ ਆ, ਉਹਦੇ ਤੋਂ ਵੀ ਮੰਗੀ ਆ। ਤੇ ਨਾਲ ਇਹਨਾਂ ਨੇ ਇਹ ਕਿਹਾ ਸੀਗਾ ਕਿ ਹੁਣ ਇਹਨੇ ਆਪਣੇ ਕਾਫੀ ਵਿਚਾਰਾਂ ਦੇ ਵਿੱਚ ਤਬਦੀਲੀ ਲਿਆਂਦੀ ਆ ਤੇ ਔਰਤਾਂ ਨੂੰ ਨਫ਼ਰਤ ਕਰਨ ਵਾਲੀ ਜਿਹੜੀ ਗੱਲ ਇਹਦੇ ਮਨ ਚ ਪਹਿਲਾਂ ਹੁੰਦੀ ਸੀਗੀ ਉਹਨਾਂ ਤੋਂ ਵੀ ਕਹਿੰਦਾ ਇਹਦਾ ਮਨ ਹੁਣ ਤਬਦੀਲ ਹੋਇਆ। ਸੋ ਇਸ ਮਾਮਲੇ ਉੱਤੇ ਹੁਣ ਦੇਖਦੇ ਹਾਂ ਜੀ ਅਗਲੇ ਜਾ ਕੇ ਅਦਾਲਤੀ ਕਾਰਵਾਈ ਕਿਹੜੇ ਪਾਸੇ ਨੂੰ ਜਾਂਦੀ ਹੈ। ਹਾਲ ਦੀ ਘੜੀ ਸਭ ਤੋਂ ਇੰਟਰਸਟਿੰਗ ਗੱਲਾਂ ਜਿਹੜੀਆਂ ਇਹਦੀਆਂ ਇਹ ਨੇ ਕਿ ਔਰਤਾਂ ਦੇ ਉੱਤੇ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਤਹਿਤ ਕੀਤੇ ਗਏ ਹਮਲੇ ਨੂੰ ਅੱਤਵਾਦੀ ਹਮਲਾ ਮੰਨ ਕੇ ਅਦਾਲਤੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਵਿੱਚ ਬਾਲਗ ਤੇ ਨਾਬਾਲਗ ਦੀ ਕੈਟੇਗਰੀ ਹੈ, ਜਿਸ ਕਰਕੇ ਇਹ ਕੇਸ ਆਮ ਰੂਟੀਨ ਦੇ ਵਿੱਚ ਆਉਂਦੇ ਕੇਸਿਸ ਦੇ ਨਾਲੋਂ ਥੋੜਾ ਅਲੱਗਾ ਹਟ ਕੇ ਵੇਖਣ ਵਾਲਾ ਹੈ। ਇੱਕ ਛੋਟੀ ਜਿਹੀ ਬ੍ਰੇਕ। ਇਹ ਤਾਂ ਰਹੀਆਂ ਜੀ ਦੋ ਕਿਸਮ ਦੀਆਂ ਖ਼ਬਰਾਂ। ਇੱਕ ਖ਼ਬਰ ਹੈਗੀ ਹੈ ਕਲਾਈਮੇਟ ਚੇਂਜ ਤੋਂ ਲੈ ਕੇ, ਕਿ ਕਲਾਈਮੇਟ ਚੇਂਜ ਦੇ ਬਾਰੇ ਅਸਲ ਚ ਅਸੀਂ ਰਾਏ ਬਣਾਈਏ ਕਿ ਹੁਣ ਅੱਜ ਕੱਲ 30 ਨਵੰਬਰ ਕਿਤੇ ਆ ਪਰਸੋਂ ਚੌਥੇ ਹੋ ਜਾਣੀ ਹੈ ਜੀ, 30 ਨਵੰਬਰ ਨੂੰ ਦੁਬਈ ਦੇ ਵਿੱਚ COP28 ਹੋ ਰਹੀ ਹੈ, ਸ਼ੇਖ ਜ਼ਾਇਦ ਹਾਈਵੇ ਇਨ ਦੁਬਈ ਯੂਨਾਈਟਿਡ ਅਰਬ ਐਮੀਰਾਤ। ਤੇ ਉੱਥੇ ਵੱਡੇ ਵੱਡੇ ਹੁਣ ਬਿਲਬੋਰਡ ਪੂਰੀਆਂ ਤਿਆਰੀਆਂ ਹੋਣ ਲੱਗ ਗਈਆਂ ਕਿ ਕਲਾਈਮੇਟ ਦੇ ਉੱਪਰ ਬਹਿਸ ਹੋ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਇਹ ਚੱਲ ਰਹੀ ਹੈ। ਕਈ ਦੁਨੀਆਂ ਦੇ ਦੇਸ਼ ਨੇ ਤਕਰੀਬਨ ਹੁਣ 197-98 ਦੇਸ਼ਾਂ ਨੇ ਐਗਰੀ ਕੀਤਾ ਹੋਇਆ। ਹਾਸੇ ਵਾਲੀਆਂ ਦੇ ਵਿੱਚ ਕਈ ਗੱਲਾਂ ਹੈਗੀਆਂ, ਹੱਸ ਕੇ ਗੱਲ ਹੋਣੀ ਇਹਦੇ ਚ, ਆਪਾਂ ਟੈਨਸ਼ਨ ਪਾ ਕੇ ਗੱਲ ਕਰਾਂਗੇ ਕੋਈ ਫਾਇਦਾ ਨੀ। ਅਬ ਤੋਂ ਭਈ ਜਿਤਨੀ ਪੜਦੀ ਹੈ ਨਾ, ਵੈਸੇ ਲੋਕਾਂ ਨੂੰ ਲੋਕਤੰਤਰ ਵਿੱਚ ਜਾਂ ਮੌਜੂਦਾ ਪੋਲੀਟੀਕਲ ਸਿਸਟਮ ਦੇ ਵਿੱਚ ਨਾ, ਜਦੋਂ ਉਹ ਮਹਿੰਗਾਈ ਹੁੰਦੀ ਹੈ ਜਾਂ ਜਦੋਂ ਉਹ ਕ੍ਰਾਈਸਿਸ ਚ ਮਹਿਸੂਸ ਕਰਦੇ ਆ, ਉਹ ਏਦਾਂ ਆਪਣੇ ਆਪ ਨੂੰ ਵੇਖਿਆ ਕਰੋ ਜਿਵੇਂ ਤੁਹਾਡੇ ਤੇ ਨਹੀਂ ਹੋ ਰਿਹਾ, ਕਿਸੇ ਹੋਰ ਤੇ ਹੋ ਰਿਹਾ। ਜਿਵੇਂ ਕਲਾਸ ਦੇ ਵਿੱਚ ਕੁੱਟ ਪੈਣੀ ਹੁੰਦੀ ਸੀਗੀ, ਹੋਮਵਰਕ ਨਹੀਂ ਕੀਤਾ, ਉਹ ਐਂ ਤਾਂ ਸੀਗਾ ਵੀ ਮੇਰੇ ਤਾਂ 4 ਪੈਣੀਆਂ, ਪਰ ਉਹ ਜਦੋਂ ਹੋਊਗੀ ਨਾ ਉਹ ਬੜਾ ਟੱਪਦਾ, ਉਹਨੂੰ ਵੇਖਾਂਗੇ। ਹੁਣ ਇਹੀ ਸਵਾਦ ਲੈ ਸਕਦੇ ਆਪਾਂ ਵੱਧ ਤੁਹਾਡੇ ਪੈਣੇ ਤੇ ਸਾਰੀ ਕਲਾਸ ਦੇ ਹੀ ਆ ਦਿੰਦੇ, ਪਰ ਤੁਸੀਂ ਇਹ ਦੇਖੋ ਵੀ ਕਿਹੜਾ ਬੱਚਾ ਹਾਈ ਹਾਈ ਕਰਕੇ ਨੀ ਟੱਪਦਾ ਹੁੰਦਾ, ਉਹਦੇ ਤੇ ਫੋਕਸ ਕਰੋ, ਉਹਦੇ ਨਾਲ ਪੇਨ ਘੱਟ ਜਾਂਦੀ ਹੈ। ਹੁਣ ਜਿਹੜੀ ਕਲਾਈਮੇਟ ਦੇ ਉੱਪਰ ਜਿਸ ਮਰਜ਼ੀ ਦੇਸ਼ ਚ ਰਹੋ ਤੁਸੀਂ, ਪੜ੍ਹੇਂਗੇ ਜੁੱਤੇ ਹੀ, ਮਿਲਣਾ ਕੁਛ ਵੀ ਨਹੀਂ ਹੈ, ਪਰ ਬਹਿਸ ਬੜੀ ਅੱਛੀ ਕਰਦੀ ਹੈ। ਮਤਲਬ ਆਪਣੇ ਕੋਲ ਇਸ ਟਾਈਮ ਸਿੱਖਣ ਲਈ ਇਹ ਨਹੀਂ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਅੱਛਾ ਸੰਸਾਰ ਦੇਣਾ, ਨੋ, ਏਦਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਆਪਾਂ ਨੇ। ਸਿਰਫ ਆਪਾਂ ਇਹ ਗੱਲ ਦੇਖ ਰਹੇ ਕਿ ਹਮੇ ਬੇਵਕੂਫ ਬਣਾਇਆ ਕੈਸੇ ਜਾਤਾ ਹੈ। ਮਤਲਬ ਦੁਬਈ ਮੈਂ ਬੈਠ ਕੇ ਬੇਵਕੂਫ ਬਣੂੰਗਾ ਤਾਂ ਇਸ ਤਰ੍ਹਾਂ ਸੇ ਬਣੂੰਗਾ, ਪੰਜਾਬ ਚ ਬਣੂੰਗਾ ਤਾਂ ਇੱਦਾਂ ਬਣੂੰਗਾ, ਕੈਨੇਡਾ ਚ ਇੱਦਾਂ ਬਣੂ, ਐਲਬਰਟਾ ਚ ਬੇਵਕੂਫ ਹੋਰ ਹੈ, ਬ੍ਰਿਟਿਸ਼ ਕੋਲੰਬੀਆ ਚ ਬਣਨੇ ਦਾ ਮਜ਼ਾ ਹੀ ਕੁਛ ਹੋਰ ਹੈ ਭਈਆ। ਕਈ ਵਾਰ ਤੋਂ ਪਤਾ ਹੀ ਨੀ ਚੱਲਦਾ 20-20 ਸਾਲ ਤੱਕ ਕਿ ਹਮ ਬੇਵਕੂਫ ਤੇ ਅਸੀਂ ਕਹਿੰਦੇ ਹੁੰਦੇ ਹਾਂ ਵੀ ਉਹ ਉਨਕਾ ਬੜਾ ਬੁਰਾ ਹਾਲ ਹੈ। ਪਿੱਛੇ ਜੇ ਮੈਨੂੰ ਹੁਣ ਉਧਰ ਜੈਪੁਰ ਦਾ ਜਿਹੜਾ ਕੱਢਣਾ ਪਿਆ, ਮੈਂ ਇਕੁਆਈ ਸਟੱਡੀ ਕਰਦਾ ਰਹਿੰਦਾ, ਕੈਲਗਰੀ ਦਾ ਆਧਾਰ ਮੰਨ ਲਿਆ ਉੱਥੇ 75 ਹੈ, ਜੈਪੁਰ ਚ 280 ਤੇ ਜਲੰਧਰ ਚ 150, ਠੀਕ ਹੈ ਜੀ, ਦਿੱਲੀ ਚ 350-400 ਰਹਿੰਦੇ। ਜੈਪੁਰ ਜਾਂਦੇ ਸਰ ਮੈਂ ਕਈ ਗੱਡੀ ਵਾਲਿਆਂ ਨੂੰ ਟੈਕਸੀ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਕਿੱਦਾਂ ਹਵਾ ਨੂੰ ਕਿਵੇਂ ਬਈਆ, ਕਹਿੰਦੇ ਬਈ ਦਿੱਲੀ ਚ ਬੜੇ ਅੱਛੇ ਆ। ਮੈਂ ਕਮਾਲ ਹੋ ਗਈ, ਮੈਂ ਜਿਹੜੀ ਜੈਪੁਰ ਨਾਲੋਂ ਤਾਂ ਹੋਰ ਥਾਵਾਂ ਬਹੁਤ ਚੰਗੀਆਂ ਨੇ, ਨਹੀਂ ਨਹੀਂ ਕਹਿੰਦਾ ਦਿੱਲੀ ਦੇ ਬਹੁਤ ਅੱਛੇ ਆ। ਮੈਂ ਕਿਹਾ ਯਾਰ ਇਸ ਤੋਂ ਵਰਸਟ ਐਗਜ਼ਾਮਪਲ ਹੈ ਦੁਨੀਆ 'ਚ ਕੋਈ? ਦਿੱਲੀ ਤੋਂ ਵਰਸਟ ਕੁਛ ਵੀ ਨਹੀਂ ਹੋਣਾ। ਦਿੱਲੀ ਤਾਂ ਵਨ ਆਫ ਦਾ ਬੈਸਟ ਕੰਟਰੀਜ਼ ਪੋਲਿਊਟਡ ਐਂਗਲ ਤੋਂ, ਉਹ ਤਾਂ ਬੈਸਟ ਸਿਟੀਜ਼ 'ਚ ਆਉਂਦੀ ਹੈ, ਤੇ ਉਹਦੇ ਨਾਲ ਤੁਲਨਾ ਰੱਖ ਲਈ। ਇਹਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਅਸੀਂ ਹੌਲੀ ਹੌਲੀ ਆਪਣੇ ਸ਼ਹਿਰ ਨੂੰ ਦਿੱਲੀ ਦੇ ਬਰਾਬਰ ਲੈ ਜਾਣਾ, ਕਿਉਂਕਿ ਕਿਸੇ ਨੇ ਵੀ ਉਹਦੇ ਵਿੱਚ, ਮੈਂ ਕਿਹਾ ਤੁਸੀਂ ਕੈਲਗਰੀ ਨੂੰ, ਵੈਨਕੂਵਰ ਨੂੰ, ਹੋਰ ਸ਼ਹਿਰਾਂ ਨੂੰ ਆਧਾਰ ਬਣਾ ਲਓ ਜਿਹੜੇ ਤੁਹਾਡੇ ਨਾਲੋਂ 100-150 ਨੰਬਰ ਥੱਲੇ ਨੇ, ਜੇ ਤੁਸੀਂ ਉਹਨਾਂ ਨੂੰ ਬਣਾਓਗੇ ਤਾਂ ਨੈਚੁਰਲੀ ਤੁਹਾਡੀ ਟੈਂਡੈਂਸੀ ਘਟਾਉਣ ਵੱਲ ਜਾਊਗੀ। ਪਰ ਤੁਸੀਂ ਟਾਰਗੇਟ ਹੀ ਬੜਾ ਵੱਡਾ ਲਾ ਲਿਆ, ਤੁਸੀਂ 400 ਨੂੰ ਟਾਰਗੇਟ ਮੰਨੀ ਬੈਠੇ ਹੋ ਐਂਡ ਯੂ ਆਰ ਸਟਿਲ ਐਟ 270, ਤਾਂ ਵੀ ਤਾਂ ਬਹੁਤ ਕੁਛ ਕਰਨਾ ਬਾਕੀ ਹੈ। ਸੋ ਹੁਣ ਇਹੀ ਕਲਾਈਮੇਟ ਦੇ ਉੱਪਰ ਗੱਲ ਆ ਰਹੀ ਹੈ ਕਿ ਇੱਕ ਸੈਕਿੰਡ ਜੀ ਮੇਰੇ ਕੋਲ, ਹਾਂਜੀ, ਕਿ ਕਲਾਈਮੇਟ ਚੇਂਜ ਨੂੰ ਲੈ ਕੇ ਇਹ ਜਿਹੜੀ ਬਹਿਸ ਹੈ, ਇਹ ਹੁਣ ਜਿਹੜੀ ਨਵੀਆਂ ਮੀਟਿੰਗਸ ਹੋਣਗੀਆਂ ਉਹਦੇ ਵਿੱਚ ਕੈਨੇਡਾ ਦੀ ਪੋਜੀਸ਼ਨ ਆਖਰ ਨੂੰ ਬਣ ਕੇ ਜਾਂਦੀ ਹੈ। ਹੁਣ ਕੈਨੇਡਾ ਨੇ ਵੈਸੇ ਤਾਂ ਸਾਈਨ ਕੀਤੇ ਕਿ ਅਸੀਂ ਦੁਨੀਆ ਭਰ ਦੇ ਵਿੱਚ ਜੋ ਪ੍ਰੀ ਇੰਡਸਟਰੀਅਲ ਲੈਵਲ ਸੀ ਉਹਨਾਂ ਦੇ ਅਨੁਸਾਰ ਅਸੀਂ ਜਿਹੜਾ ਕਾਰਬਨ ਦਾ ਪ੍ਰਦੂਸ਼ਣ ਦਾ ਪੱਧਰ ਦੁਨੀਆ ਭਰ 'ਚ ਵੱਧ ਕੇ 2 ਡਿਗਰੀ ਸੈਲਸੀਅਸ ਜਾ ਰਿਹਾ, ਉਹਨੂੰ ਘੱਟੋ ਘੱਟ 1.5 ਤੱਕ ਅਸੀਂ ਲਿਆ ਕੇ ਰੱਖਾਂਗੇ, ਅਸੀਂ ਇਹਨੂੰ ਬਦਲ ਨਹੀਂ ਦੇਣਾ। ਉਹਦੇ ਵਾਸਤੇ ਦੁਨੀਆ ਭਰ 'ਚ ਧੂੰਆਂ ਘਟਾਓ, ਦਰਖਤ ਲਾਓ, ਵਾਤਾਵਰਨ ਸੰਭਾਲੋ, ਇਸ ਤਰ੍ਹਾਂ ਦੀ ਨਾਅਰੇਬਾਜ਼ੀ ਹੋ ਰਹੀ ਹੈ, ਕੰਮ ਕਰਨ ਦੀ ਕੋਈ ਲੋੜ ਨਹੀਂ। ਕਾਰਨ ਇਹਦਾ ਇੱਕੋ ਹੀ ਇੱਕ ਹੈ, ਕਿਉਂਕਿ ਦੁਨੀਆ ਦੀ ਇਕੋਨਮੀ ਡਿਵੈਲਪਮੈਂਟ ਦੇ ਮਾਡਲ ਤੇ ਖੜੀ ਹੈ, ਤੇ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਉਹਦਾ ਮੀਟਰ ਹੈਗਾ GDP, ਗਰੋਸ ਡੋਮੈਸਟਿਕ ਪ੍ਰੋਡਕਸ਼ਨ, ਤੇ ਪ੍ਰੋਡਕਸ਼ਨ ਨੂੰ ਹੀ ਜੀਵਨ ਦਾ ਆਧਾਰ ਬਣਾ ਕੇ ਦਿੱਤਾ ਗਿਆ। ਜੇਕਰ ਬਿਮਾਰ ਪੈ ਕੇ ਦਵਾਈਆਂ ਵੱਧ ਵਿਕਦੀਆਂ ਨੇ ਤੇ ਉਹਦੇ ਨਾਲ ਵੱਧ ਪੈਸਾ ਦੀ ਸਰਕੂਲੇਸ਼ਨ ਹੋਈ ਹੈ, ਤਾਂ ਉਹਨੂੰ ਵਿਕਾਸ ਇਹ ਮੰਨਾਂਗੇ ਆਪਾਂ। ਜਿਵੇਂ ਹੁਣ ਸਾਈਕਲ ਚਲਾਉਣਾ ਤੇ ਅਕਸਰ ਐਗਜ਼ਾਮਪਲ ਦਿੰਦੇ ਸਾਈਕਲ ਤੇ ਮੋਟਰਸਾਈਕਲ ਦਾ ਫਰਕ, ਪਹਿਲਾਂ ਸਾਈਕਲ ਸਸਤਾ, ਸਿਹਤ ਵੀ ਠੀਕ, ਵਾਤਾਵਰਨ ਤੇ ਪ੍ਰਦੂਸ਼ਣ ਨਹੀਂ, ਤੇਲ ਵੀ ਕੱਢਣਾ ਨਹੀਂ ਪੈਣਾ, ਤੇਲ ਖਰੀਦਣਾ ਨਹੀਂ ਪੈਣਾ, ਮਕੈਨਿਕ ਦੀ ਲੋੜ ਨਹੀਂ ਪੈਣੀ, ਲੋਕਾਂ ਦੇ ਫੇਫੜੇ ਖਰਾਬ ਨਹੀਂ ਹੋਣੇ, ਦਵਾਈਆਂ ਨਹੀਂ ਵਿਕਣੀਆਂ। ਜਦੋਂ ਤੁਸੀਂ ਤੇਲ ਫੂਕਦਾ ਉਹਦੇ ਨਾਲ 10-15 ਕਿਸਮ ਦੇ ਰੋਜ਼ਗਾਰ ਹੋਣ ਦੇ ਵਿੱਚ ਆ ਜਾਂਦੇ ਆ, ਤੇ ਉਹਦੇ ਨਾਲ ਪ੍ਰੋਡਕਸ਼ਨ ਵੱਧਦੀ ਹੈ। ਪਰ ਉਹ ਸਾਰੀਆਂ ਗੱਲਾਂ ਤੁਹਾਡੀ ਸਿਹਤ ਤੇ ਜੀਵਨ ਨੂੰ ਨੈਗੇਟਿਵਲੀ ਪ੍ਰਭਾਵਿਤ ਕਰਦੇ। ਬਸ ਇਹ ਗੱਲ ਭੁੱਲ ਜਾਓ, ਜੀਵਨ ਸ਼ਬਦ ਬਾਹਰ ਕੱਢ ਦਿਓ ਤੇ ਬਾਕੀ ਸਰਕੂਲੇਸ਼ਨ ਦੇ ਵਿੱਚ ਸਾਰੇ ਪੈਰਾਮੀਟਰਸ ਲੈ ਕੇ ਆ ਜਾਓ, ਤੇ ਉਹਦੇ ਉੱਤੇ ਬਹਿਸ ਹੋ ਰਹੀ ਹੈ। ਹੁਣ ਜਦੋਂ ਇਹ ਸਾਰੀ ਇਕਾਨਮੀ ਦੇ ਪਿੱਛੇ GDP ਦੇ ਪਿੱਛੇ ਵਿਕਾਸ, ਵਿਕਾਸ ਦੇ ਪਿੱਛੇ ਮਲਟੀ ਨੈਸ਼ਨਲ ਕਾਰਪੋਰੇਸ਼ਨ ਖੜੀਆਂ ਹੋਣਗੀਆਂ, ਤਾਂ ਇਸ ਮਾਡਲ ਦੇ ਵਿੱਚ ਬਈਆ ਸਿਰਫ ਇਤਨੀ ਬਾਤ ਵੀ ਅਗਰ ਕਰਦੇ ਕੋਈ ਨਾ ਕਿ ਇਨਵਾਇਰਮੈਂਟ ਬਚਾਇਆ ਜਾਣਾ ਚਾਹੀਦਾ, ਪਰ ਕਿ ਲੋਕਾਂ ਨੂੰ ਮਾਰ ਕੇ ਨਹੀਂ, ਨਹੀਂ ਕਿ ਰੁਜ਼ਗਾਰ ਖਤਮ ਕਰਕੇ ਨਹੀਂ, ਨਹੀਂ, ਬਸ ਇੰਨੀ ਕੀ ਗੱਲ ਇਸ ਵਾਰ ਵੀ ਹੈ ਜਿਹਦੇ ਉੱਤੇ ਲਗਾਤਾਰ ਬਹਿਸ ਚੱਲੀ ਹੈ। ਅਲਬਰਟਾ ਦੀ ਇਕਾਨਮੀ ਦੇ ਵਿੱਚ ਸਵਾਈ ਤੇਲ ਤੋਂ ਲੋਕਾਂ ਨੂੰ ਕਿਸੇ ਹੋਰ ਉਹਨਾਂ ਦਾ ਜੀਵਨ ਦਾ ਆਧਾਰ ਹੈ ਨੀ ਗਾ ਕਿ ਤੁਸੀਂ ਖੇਤੀ ਕਰ ਲਓ, ਆਹ ਕਰ ਲਓ। ਪਹਿਲਾਂ ਤਾਂ ਡਾਇਵਰਸੀਫਿਕੇਸ਼ਨ ਖਤਮ ਕਰੋ, ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨਾ, ਦੋ ਚੀਜ਼ਾਂ ਤੇ ਲੋਕਾਂ ਨੂੰ ਫਸਾ ਦਿਓ, ਦੋਨਾਂ ਦੀ ਕੀਮਤ ਜਦੋਂ ਕਿਤੇ ਮਾੜੀ ਮੋਟੀ ਹਿੱਲੂਗੀ ਤੇ ਲੋਕ ਤਰਾਹੀਮਾਮ ਕਰਦੇ ਆ। ਇਸੇ ਤਰ੍ਹਾਂ ਹੀ ਅਲਬਰਟਾ ਦੇ ਵਿੱਚ ਵੀ ਇਹੀ ਹੈ, ਕੈਨੇਡਾ ਦੇ ਸਿਸਟਮ ਦੇ ਵਿੱਚ, ਕਿ ਇਕੱਲੇ ਤੇਲ ਤੇ ਲੋਕਾਂ ਨੂੰ ਰੱਖੋ, ਥੋੜੀ ਜਿਹੀ ਤੇਲ ਦੀ ਕੀਮਤ ਡਾਊਨ ਗਈ, ਲੋਕਾਂ ਦੇ ਅਹਿਸਾਸ ਹੋ ਗਿਆ ਹਾਈ ਮਰ ਗਏ, ਫਿਰ ਉਹਨੂੰ ਲੱਗਦਾ ਤੇਲ ਬੜਾ ਜ਼ਰੂਰੀ ਹੈ, ਭਈਆ ਤੇਲ ਕੋ ਕੁਛ ਮਤ ਕਹਿਣਾ, ਤੇਲ ਚਾਹੀਏ, ਮੁਝੇ ਤੋ ਤੇਲ ਚਾਹੀਏ, ਆਈ ਲਵ ਆਇਲ ਐਂਡ ਗੈਸ। ਅਲਬਰਟਾ ਦੀਆਂ ਕਾਰਾਂ ਦੇ ਉੱਤੇ ਤੁਹਾਨੂੰ ਇਹ ਸਟੀਕਰ ਤਾਂ ਹੀ ਲੱਭਿਆ ਮਿਲਦਾ, ਆਈ ਲਵ ਆਇਲ ਐਂਡ ਗੈਸ, ਹਨਾ। ਉੱਥੇ ਲੋਕ ਇਹ ਨੀ ਕਹਿੰਦੇ ਤੂੰ ਚਾਂਦ ਸੀ ਖੂਬਸੂਰਤ ਹੈ, ਕਹਿੰਦੇ ਤੂੰ ਇੱਕ ਬੈਰਲ ਤੇਲ ਜੈਸੀ ਲੱਗਦੀ ਹੈ। ਮਤਲਬ ਖੂਬਸੂਰਤੀ ਦਾ ਪੈਮਾਨਾ ਹੀ ਇਹ ਹੈ, ਮਾਟੀ ਘੋੜਾ, ਮਾਟੀ ਜੋੜਾ, ਮਾਟੀ ਕਾ ਸਵਾਰ, ਮਾਟੀ ਮਾਟੀ ਕੋ ਦੇਖਣ ਆਈ, ਮਾਟੀ ਕੀ ਬਹਾਰ। ਅਲਬਰਟਾ ਵਿੱਚ ਮੈਂ ਕਹਿਣਾ ਹੁੰਦਾ ਤੇਲ ਘੋੜਾ, ਤੇਲ ਜੋੜਾ, ਤੇਲ ਤੇਲ ਕੀ ਬਹਾਰ, ਤੇਲ ਤੇਲ ਕੋ ਦੇਖਣ ਆਇਆ, ਤੇਲ ਕੀ ਬਹਾਰ, ਠੀਕ ਹੈ ਜੀ। ਉੱਥੇ ਹਰ ਗੱਲ ਤੇਲ ਹੀ ਹੈ। ਸੋ ਉਹਨਾਂ ਨੇ ਦੂਜੀ ਚੀਜ਼ ਉਹਨੇ ਵੀ ਦਿੱਤੀ, ਜਿਵੇਂ ਪੰਜਾਬ ਚ ਝੋਨਾ ਤੇ ਜੀਰੀ ਕਰ ਦੋ ਤੁਸੀਂ, ਆਹ ਝੋਨਾ ਜੀਰੀ ਤੇ ਕਣਕ ਤੇ ਜੀਰੀ ਵਾਲਾ ਸਾਈਕਲ ਕਰ ਦੋ। ਸੋ ਇਸ ਤਰ੍ਹਾਂ ਦੇ ਲਿਮਿਟਡ ਇਕੋਨਮੀਜ਼ ਦੇ ਵਿੱਚੋਂ ਆਪਾਂ ਨੂੰ ਕੁਛ ਇਹਦੇ ਚੋਂ ਨਹੀਂ ਲੱਭਦਾ ਕਰਦਾ ਹੁੰਦਾ, ਪਰ ਬਹੁਤੀ ਗੱਲ ਜੋ ਆਪਾਂ ਨੂੰ ਕੈਨੇਡੀਅਨ ਐਂਗਲ ਤੋਂ ਆ ਰਹੀ ਹੈ ਕਿ ਵਾਅਦੇ ਹਮਲੇ ਬਹੁਤ ਬੜੇ ਬੜੇ ਕੀ ਹੈ, ਪਰ ਸਾਡੇ ਵਿੱਚੋਂ ਹੀ 2-3 ਕੈਂਪ ਜਾਣਗੇ, ਤੇ ਬਹੁਤੀਆਂ ਖ਼ਬਰਾਂ ਇਹ ਲੱਗ ਰਹੀਆਂ ਨੇ ਕਿ ਲਿਬਰਲ ਸਰਕਾਰ ਤਾਂ ਇਨਵਾਇਰਮੈਂਟ ਦੇ ਨਾਂ ਦੇ ਉੱਤੇ ਦੇਸ਼ ਦੇ ਵਿਕਾਸ ਤੇ ਕਈ ਸੂਬਿਆਂ ਨੂੰ ਪਛਾੜ ਰਹੀ ਹੈ, ਤੇ ਉਹ ਸੋਵਰਨਿਟੀ ਐਕਟ ਲੈ ਕੇ ਆਉਣ ਦੀ ਅਲਬਰਟਾ ਵੱਲੋਂ ਗੱਲ ਕਹੀ ਗਈ ਸੀ ਵੀ ਅਸੀਂ ਤਾਂ ਆਪਣੇ ਆਪ ਚ ਆਡੀ ਹੋ ਜਾਂਦੇ ਹਾਂ, ਕਿਉਂਕਿ ਲਿਬਰਲ ਸਰਕਾਰ ਜਦ ਤੱਕ ਦੇਸ਼ ਦੇ ਉੱਤੇ ਹਾਵੀ ਹੈ ਉਹਨੇ ਅਲਬਰਟਾ ਦਾ ਵਿਕਾਸ ਹੋਣ ਦੇਣਾ, ਉਹ ਜਾਣ ਬੁੱਝ ਕੇ ਲੋਕਾਂ ਨੂੰ ਭੁੱਖੇ ਮਾਰ ਰਹੀ ਹੈ। ਇਧਰੋਂ ਲਿਬਰਲ ਵਾਲੇ ਕਹਿ ਦਿੰਦੇ ਆ ਕਿ ਸਾਨੂੰ ਪੂਰੀ ਦੁਨੀਆ ਦੇ ਵਾਤਾਵਰਨ ਦੇ ਹਿਸਾਬ ਨਾਲ ਕੁਝ ਪਾਲਿਸੀਜ਼ ਤਿਆਰ ਕਰਨੀਆਂ ਚਾਹੀਦੀਆਂ। ਉਹ ਕਹਿੰਦੇ ਤੁਸੀਂ ਤੇਲ ਦਾ ਇੰਨਾ ਜ਼ਿਆਦਾ ਸਮਰਥਨ ਕਰੋ, ਇੰਨਾ ਜ਼ਿਆਦਾ ਸਮਰਥਨ ਕਰੋ ਕਿ ਜੇ ਅਸੀਂ ਥੋੜਾ ਜਿਹਾ ਕਾਰਬਨ ਟੈਕਸ ਲਾਈਏ ਆਪਾਂ ਇੱਕ ਦੂਜੇ ਚ ਮਿਹਣੋ ਮਿਹਣੀ ਹੋ ਸਕਦੇ ਹਾਂ, ਤੇ ਜਦੋਂ ਮਿਹਣੋ ਮਿਹਣੀ ਹੋ ਸਕਦੇ ਹਾਂ ਤੇ ਨੈਚੁਰਲੀ ਕੋਈ ਨਾ ਕੋਈ ਗੱਲ ਅਗਾਂਹ ਤੋਰੀ ਜਾ ਸਕਦੇ। ਸੋ ਇਹਦੇ ਵਿੱਚ ਬਹੁਤਾ ਸਿਆਸਤ ਦਾ ਹੀ ਧੰਦ ਪਿੱਟਣਗੇ ਇਹ ਕਾਨਫਰੰਸ ਆਫ ਦਾ ਪਾਰਟੀਜ਼ COP 28 ਇਹਦੇ ਤੇ ਗੱਲਬਾਤ 1992 ਤੋਂ ਸ਼ੁਰੂ ਹੋਈ ਹੈ 197 ਦੇ ਵਿੱਚ ਸਾਈਨਿੰਗ ਕੰਟਰੀਜ਼ ਨੇ ਤੇ ਉਹਨਾਂ ਚੋਂ ਕਿਹੜੀ ਗੱਲਬਾਤ ਕਿਹੜੇ ਪਾਸੇ ਜਾਊਗੀ ਇਹਦੇ ਕੁਛ ਨਹੀਂ ਪਰ ਬਹੁਤਾ ਜਿਹੜਾ ਕੈਨੇਡੀਅਨ ਕੈਂਪ ਬਣੇਗਾ ਟੈਂਟੋ ਦੇ ਵਿੱਚ ਦੋਨੇ ਤਰ੍ਹਾਂ ਦੀ ਬਹਿਸ ਹੋਏਗੀ ਜੀ ਮੈਂ ਥੋੜਾ ਜਿਹਾ ਆਪਣੇ ਟਾਰਗੇਟ ਤੋਂ ਲੇਟ ਹੋ ਗਿਆ ਤੇ ਥੋੜਾ ਲੇਟ ਹੁੰਦੇ ਪਰ ਫਿਰ ਵੀ ਖਬਰਾਂ ਦਾ ਬੁਲੇਟਿਨ ਤੇ ਫਿਰ ਉਸ ਤੋਂ ਬਾਅਦ ਅੱਗੇ ਇੱਕ ਪ੍ਰੀ ਰਿਕਾਰਡਡ ਇੰਟਰਵਿਊ ਤੇ ਫਿਰ ਅਸੀਂ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਨਾਲ ਗੱਲਬਾਤ ਕਰਾਂਗੇ
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਚ ਮੈਂ ਹਾਂ SR ਠਾਕੁਰ ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ ਇਜ਼ਰਾਈਲ ਤੇ ਹਮਾਸ ਜੰਗਬੰਦੀ ਸਮਝੌਤੇ ਦੀ ਮਿਆਦ 2 ਦਿਨ ਹੋਰ ਵਧਾਉਣ ਲਈ ਹੋਏ ਸਹਿਮਤ ਮਸਕ ਵੱਲੋਂ ਨੇਤਨਯਾਹੂ ਨਾਲ ਇਜ਼ਰਾਈਲ ਦੇ ਪਿੰਡ ਦਾ ਦੌਰਾ ਭ੍ਰਿਸ਼ਟਾਚਾਰ ਕੇਸ ਤਹਿਤ ਇਮਰਾਨ ਖਾਨ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਸ੍ਰੀਲੰਕਾ ਦੇ ਖੇਡ ਮੰਤਰੀ ਵੱਲੋਂ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਹੁਣ ਖਬਰਾਂ ਵਿਸਥਾਰ ਨਾਲ ਇਜ਼ਰਾਈਲ ਤੇ ਹਮਾਸ ਨੇ ਸੋਮਵਾਰ ਨੂੰ ਆਪਣੇ ਜੰਗਬੰਦੀ ਸਮਝੌਤੇ ਨੂੰ 2 ਦਿਨ ਹੋਰ ਵਧਾਉਣ ਦੇ ਲਈ ਸਹਿਮਤੀ ਪ੍ਰਗਟ ਕੀਤੀ ਹੈ ਜਿਸ ਨਾਲ ਅੱਤਵਾਦੀਆਂ ਦੇ ਵੱਲੋਂ ਬੰਦੀ ਬਣਾਏ ਅਤੇ ਇਜ਼ਰਾਈਲੀ ਜੇਲ੍ਹਾਂ ਚ ਬੰਦ ਫਲਸਤੀਨੀ ਕੈਦੀਆਂ ਦੀ ਅਦਲਾ ਬਦਲੀ ਜਾਰੀ ਰਹਿਣ ਦੀ ਸੰਭਾਵਨਾ ਵੱਧ ਗਈ ਹੈ ਇਹ 4 ਦਿਨਾਂ ਜੰਗਬੰਦੀ ਸਮਝੌਤਾ ਸੋਮਵਾਰ ਨੂੰ ਮੁੱਕ ਗਿਆ ਸੀ ਹਮਾਸ ਨੇ 11 ਇਜ਼ਰਾਈਲੀ ਔਰਤਾਂ ਤੇ ਬੱਚਿਆਂ ਨੂੰ ਰਿਹਾ ਕੀਤਾ ਇਸ ਤੋਂ ਇਲਾਵਾ ਇਜ਼ਰਾਈਲ ਵੱਲੋਂ ਰਿਹਾ ਕੀਤੇ 33 ਫਲਸਤੀਨੀ ਕੈਦੀ ਅੱਜ ਤੜਕੇ ਪੱਛਮੀ ਕੰਡੇ ਤੇ ਰਾਮੱਲਾ ਪਹੁੰਚ ਗਏ ਜਿਵੇਂ ਹੀ ਇਨ੍ਹਾਂ ਕੈਦੀਆਂ ਨੂੰ ਲੈ ਕੇ ਬੱਸ ਪੱਛਮੀ ਕੰਡੇ ਦੀਆਂ ਸੜਕਾਂ ਤੇ ਪਹੁੰਚੀ ਤਾਂ ਲੋਕਾਂ ਦੀ ਭੀੜ ਨੇ ਇਸ ਦਾ ਸਵਾਗਤ ਕੀਤਾ ਸ੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਾਣਾ ਸਿੰਘੇ ਨੇ ਅੱਜ ਦਾਅਵਾ ਕੀਤਾ ਕਿ ਦੇਸ਼ ਦੇ ਕ੍ਰਿਕਟ ਪ੍ਰਸ਼ਾਸਨ ਚ ਭ੍ਰਿਸ਼ਟਾਚਾਰ ਨੂੰ ਮਾਰਨ ਦੇ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਐ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਇਸ ਦੇ ਲਈ ਰਾਸ਼ਟਰਪਤੀ ਰਨਿਲ ਵਿਕਰਮ ਸਿੰਘੇ ਤੇ ਉਨ੍ਹਾਂ ਦੇ ਚੀਫ਼ ਆਫ ਸਟਾਫ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਉਨ੍ਹਾਂ ਨੇ ਇਸ ਬਿਆਨ ਤੋਂ ਬਾਅਦ ਰਾਸ਼ਟਰਪਤੀ ਵਿਕਰਮ ਸਿੰਘਾ ਨੇ ਖੇਡ ਮੰਤਰੀ ਨੂੰ ਬਰਖਾਸਤ ਕਰ ਦਿੱਤੈ ਸੰਸਦ ਨੂੰ ਸੰਬੋਧਨ ਕਰਦਿਆਂ ਰਾਣਾ ਸਿੰਘੇ ਨੇ ਕਿਹਾ ਕਿ ਵਿਕਰਮ ਸਿੰਘੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦੇ ਲਈ ਫਸਾਉਣਾ ਚਾਹੁੰਦੇ ਨੇ ਇਕ ਵਾਹਨ ਨਾਲ ਸੰਬੰਧਿਤ ਗਲਤ ਤੱਥ ਪੇਸ਼ ਕਰ ਰਹੇ ਨੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਰਾਮਦ ਕੀਤਾ ਗਿਆ ਇਕ ਵਾਹਨ ਅਥਾਰਟੀ ਨੇ ਟੈਕਸ ਹੇਰਫੇਰ ਦੇ ਦੋਸ਼ਾਂ ਹੇਠ ਜ਼ਬਤ ਕਰ ਲਿਆ ਮੰਤਰੀ ਨੇ ਦਾਅਵਾ ਕੀਤਾ ਉਨ੍ਹਾਂ ਨੂੰ ਝੂਠੇ ਦੋਸ਼ਾਂ ਹੇਠ ਫਸਾਇਆ ਜਾ ਰਿਹਾ ਰਾਣਾ ਸਿੰਘੇ ਨੇ ਸਵਾਲ ਕੀਤਾ ਕਿ ਮੈਨੂੰ ਕ੍ਰਿਕਟ ਚ ਭ੍ਰਿਸ਼ਟਾਚਾਰ ਉਭਾਰਨ ਦਾ ਇਨਾਮ ਦਿੱਤਾ ਗਿਆ ਹੈ ਮੈਂ ਆਡਿਟ ਰਿਪੋਰਟਾਂ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਹੈ ਜ਼ਿਕਰਯੋਗ ਹੈ ਰਾਣਾ ਸਿੰਘਾਂ ਨੇ ਸ੍ਰੀਲੰਕਾ ਦੇ ਕ੍ਰਿਕਟ ਪ੍ਰਸ਼ਾਸਨ ਨੂੰ ਚਲਾਉਣ ਦੇ ਲਈ ਇਕ ਅੰਤਰਿਮ ਕਮੇਟੀ ਬਣਾਈ ਹੈ ਪਾਕਿਸਤਾਨ ਦੀ ਇਕ ਅਦਾਲਤ ਨੇ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਕੇਸ ਦੇ ਵਿਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤੈ ਜਵਾਬਦੇਹੀ ਅਦਾਲਤ ਨੇ ਮੁਲਕ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਉਹ ਅਪੀਲ ਖਾਰਜ ਕਰ ਦਿੱਤੀ ਜਿਸ ਵਿਚ ਉਨ੍ਹਾਂ ਨੇ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਅੱਜ ਨੇ ਅਲ ਕਾਦਰ ਟਰੱਸਟ ਕੇਸ ਦੀ ਸੁਣਵਾਈ ਰਾਵਲਪਿੰਡੀ ਦੀ ਅੰਡਾਲਾ ਜੇਲ੍ਹ ਵਿਚ ਕੀਤੀ ਜਿੱਥੇ ਖਾਨ ਇਸ ਵੇਲੇ ਕੈਦ ਹੈ ਜ਼ਿਕਰਯੋਗ ਹੈ ਕਿ ਪੀਟੀਆਈ ਮੁਖੀ ਖਾਨ ਵੱਖ ਵੱਖ ਕੇਸਾਂ ਚ 26 ਸਤੰਬਰ ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਨੇ ਇਕ ਮੀਡੀਆ ਰਿਪੋਰਟ ਦੇ ਮੁਤਾਬਕ ਸੁਣਵਾਈ ਦੌਰਾਨ ਮੁੱਖ ਮੁਲਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਹਾਜ਼ਰ ਸਨ ਇਸ ਮੌਕੇ ਇਮਰਾਨ ਖਾਨ ਦੀਆਂ ਭੈਣਾਂ ਅਲੀਮਾ ਖਾਨਮ ਅਤੇ ਨੌਰੀਨ ਖਾਨਮ ਵੀ ਮੌਜੂਦ ਹਨ ਇਸ ਤੋਂ ਪਹਿਲਾਂ ਐਤਵਾਰ ਨੂੰ ਜਾਂਚ ਬਿਊਰੋ ਐਨਏਵੀ ਦੀ ਟੀਮ ਨੇ ਜੇਲ੍ਹ ਚ ਇਮਰਾਨ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਬਿਊਰੋ ਦੇ ਅਧਿਕਾਰੀ 15 ਨਵੰਬਰ ਤੋਂ ਬਾਅਦ ਕਈ ਵਾਰ ਪੁੱਛਗਿੱਛ ਦੇ ਲਈ ਜੇਲ੍ਹ ਆ ਚੁੱਕੇ ਨੇ ਖੈਬਰ ਪਖਤੂਨਵਾ ਸੂਬੇ ਚ ਪਾਕਿਸਤਾਨੀ ਤਾਲਿਬਾਨੀ ਅੱਤਵਾਦੀ ਸਮੂਹ ਦੇ ਵੱਲੋਂ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਦੇ ਵਿਚ ਘੱਟੋ ਘੱਟ 2 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 10 ਵਿਅਕਤੀ ਜ਼ਖਮੀ ਹੋਏ ਨੇ ਫੌਜ ਦੇ ਮੀਡੀਆ ਵਿੰਗ ਨੇ ਸੋਮਵਾਰ ਦਸਿਆ ਕਿ ਐਤਵਾਰ ਨੂੰ ਬੰਨੂ ਛਾਉਣੀ ਦੇ ਵਿਚ ਆਜ਼ਾਦ ਮੰਡੀ ਨੇੜੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਤੋਂ ਬੰਨੂ ਜਾ ਰਹੇ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਇਕ ਵਿਸਫੋਟਕ ਨਾਲ ਭਰੇ ਦੁਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ ਇਸ ਕਾਰਨ 2 ਨਾਗਰਿਕਾਂ ਦੀ ਮੌਤ ਹੋਈ ਹੈ ਤੇ 3 ਸੁਰੱਖਿਆ ਕਰਮਚਾਰੀ ਤੇ 7 ਨਾਗਰਿਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਕੰਬਾਈਨ ਮਿਲਟਰੀ ਹਸਪਤਾਲ ਬੰਨੂ ਵਿਖੇ ਭੇਜ ਦਿੱਤਾ ਗਿਆ ਤੇ 3 ਸੁਰੱਖਿਆ ਕਰਮਚਾਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਬਿਆਨ ਦੇ ਅਨੁਸਾਰ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਅੱਤਵਾਦੀ ਸਮੂਹ ਦੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹਮਲਾਵਰ ਦੀ ਪਹਿਚਾਣ ਅਫਗਾਨ ਨਾਗਰਿਕ ਵਜੋਂ ਕੀਤੀ ਗਈ ਹੈ ਰੂਸ ਵੱਲੋਂ ਧਮਕਾਉਣ ਦੇ ਬਾਵਜੂਦ ਯੂਕਰੇਨ ਕਾਲੇ ਸਾਗਰ ਰਾਹੀਂ ਕਾਫੀ ਅਨਾਜ ਬਾਹਰ ਭੇਜ ਰਿਹਾ ਜ਼ਿਕਰਯੋਗ ਹੈ ਕਿ ਰੂਸ ਕਈ ਮਹੀਨੇ ਪਹਿਲਾਂ ਯੂਕਰੇਨ ਨਾਲ ਅਨਾਜ ਦੀ ਸਪਲਾਈ ਸੰਬੰਧੀ ਹੋਏ ਸਮਝੌਤੇ ਚੋਂ ਬਾਹਰ ਹੋ ਗਿਆ ਸੀ ਹਾਲਾਂਕਿ ਹੁਣ ਵੱਡੀ ਗਿਣਤੀ ਸਮੁੰਦਰੀ ਜਹਾਜ਼ ਅਨਾਜ ਲੱਦਣ ਦੇ ਲਈ ਕਾਲੇ ਸਾਗਰ ਦੀ ਬੰਦਰਗਾਹ ਵੱਲ ਜਾ ਰਹੇ ਨੇ ਹਮਲਿਆਂ ਦੇ ਖਤਰੇ ਦੇ ਬਾਵਜੂਦ ਉਹ ਅਨਾਜ ਦੇ ਨਾਲ ਨਾਲ ਹੋਰ ਸਮਾਨ ਵੀ ਲੱਦ ਰਹੇ ਨੇ ਇਸ ਨਾਲ ਯੂਕਰੇਨ ਦੇ ਖੇਤੀ ਤੇ ਨਿਰਭਰ ਆਰਥਿਕਤਾ ਨੂੰ ਹੁਲਾਰਾ ਵੀ ਮਿਲ ਰਿਹਾ ਹੈ ਦੱਸਣਯੋਗ ਹੈ ਯੂਕਰੇਨ ਕਣਕ ਮੱਕੀ ਸੂਰਜਮੁਖੀ ਦੇ ਤੇਲ ਦਾ ਵੱਡਾ ਉਤਪਾਦਕ ਹੈ ਇੱਥੋਂ ਇਕ ਖੁਰਾਕੀ ਵਸਤਾਂ ਅਫਰੀਕਾ ਅਮਰੀਕਾ, ਮੱਧ ਪੂਰਬ ਅਤੇ ਏਸ਼ੀਆ ਨੂੰ ਬਰਾਮਦ ਹੁੰਦੀਆਂ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲੰਦਰ ਜੈਲੰਸਕੀ ਨੇ ਕਿਹਾ ਕਿ ਸਹਿਯੋਗੀ ਮੁਲਕਾਂ ਨੇ ਉਨ੍ਹਾਂ ਦੇ ਮੁਲਕਾਂ ਨੂੰ ਵਪਾਰਕ ਜਹਾਜ਼ਾਂ ਦੀ ਰਾਖੀ ਦੇ ਲਈ ਸਮੁੰਦਰੀ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਕਾਲੇ ਸਾਗਰ ਦੇ ਵਿਚ ਹੋਰ ਹਵਾਈ ਰੱਖਿਆ ਪ੍ਰਣਾਲੀ ਦੀ ਲੋੜ ਹੈ। ਉਨ੍ਹਾਂ ਦੇ ਨਾਲ ਇਹ ਵੀ ਕਿਹਾ ਕਿ ਨਵਾਂ ਬੰਦਰਗਾਹ ਕੋਰੀਡੋਰ ਚੱਲ ਰਿਹਾ ਅਤੇ ਇਹ ਇਕ ਸਕਾਰਾਤਮਕ ਸੰਕੇਤ ਹੈ। ਹਾਲਾਂਕਿ ਓਡੇਸਾ ਬੰਦਰਗਾਹ ਤੇ ਇਸ ਮਹੀਨੇ ਮਿਜ਼ਾਇਲ ਹਮਲੇ ਵਿਚ ਲਾਇਬ੍ਰੇਰੀਆਂ ਦਾ ਜਹਾਜ਼ ਨੁਕਸਾਨਿਆ ਗਿਆ। ਇਸ ਤੋਂ ਬਾਅਦ ਯੂਕਰੇਨ ਸਰਕਾਰ ਨੇ ਸ਼ਿਪਿੰਗ ਕੰਪਨੀਆਂ ਦੇ ਨੁਕਸਾਨ ਦੀ ਪੂਰਤੀ ਲਈ ਕਦਮ ਚੁੱਕੇ ਨੇ। ਅਜਿਹੇ ਹਮਲਿਆਂ ਦੇ ਬਾਵਜੂਦ ਯੂਕਰੇਨ ਨੇ ਨਵੇਂ ਕੋਰੀਡੋਰ ਤੋਂ 5.6 ਮਿਲੀਅਨ ਮੈਟ੍ਰਿਕ ਟਨ ਤੋਂ ਵੱਧ ਅਨਾਜ ਅਤੇ ਹੋਰ ਪਦਾਰਥ ਬਾਹਰ ਭੇਜੇ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਪਾਕਿਸਤਾਨ ਚ ਆਤਮਘਾਤੀ ਹਮਲਾ, 2 ਹਲਾਕ ਤੇ 10 ਵਿਅਕਤੀ ਹੋਏ ਜ਼ਖਮੀ। ਭ੍ਰਿਸ਼ਟਾਚਾਰ ਕੇਸ ਤਹਿਤ ਇਮਰਾਨ ਖਾਨ ਦੀ 14 ਦਿਨਾਂ ਦੀ ਨਿਆਇਕ ਹਿਰਾਸਤ। ਸ੍ਰੀਲੰਕਾ ਦੇ ਖੇਡ ਮੰਤਰੀ ਦੇ ਵੱਲੋਂ ਜਾਨ ਨੂੰ ਖਤਰਾ ਹੋਣ ਦਾ ਦਾਅਵਾ। ਰੂਸ ਵੱਲੋਂ ਸਮਝੌਤੇ ਤੋੜਨ ਦੇ ਬਾਵਜੂਦ ਯੂਕਰੇਨ ਤੋਂ ਅਨਾਜ ਦੀ ਬਰਾਮਦ ਜਾਰੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ